9 from Highway 401 in Napanee. Quick Truck Lube, the one-stop shop. 519-622-0660 or quicktrucklube.com. QTL, because we care. Quick Truck Lube. ਸਵੀਟ ਫੈਕਟਰੀ ਦੀ ਤਾਂ ਗੱਲ ਹੀ ਕੁਝ ਹੋ ਰੇ ਤੁਮਾ ਪਈਆ ਜੇ ਚਾਰੇ ਪਾਸੇ ਤੁਸੀਂ ਵੀ ਆਓ 1850 ਆਲਬਿਨ ਰੋਡ ਇਨ ਰੈਕਸਡੇਲ 416213-1165
ਜੇ ਤੁਸੀਂ ਇਮੀਗ੍ਰੇਸ਼ਨ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਚਾਹੁੰਦੇ ਹੋ ਆਪਣੇ ਪਿਆਰਾਂ ਨੂੰ ਕੈਨੇਡਾ ਵਿੱਚ ਮੰਗਵਾਉਣਾ ਚਾਹੁੰਦੇ ਹੋ ਜਾਂ ਫਿਰ ਇੱਥੇ ਆਏ ਹੋ ਤੇ ਇੱਥੇ ਪੱਕੇ ਹੋਣ ਦੇ ਮੌਕੇ ਲੱਭਣਾ ਚਾਹੁੰਦੇ ਹੋ ਜਾਂ ਫਿਰ ਅੰਤਰਰਾਸ਼ਟਰੀ ਵਿਦਿਆਰਥੀ ਹੋ ਪੀਆਰ ਵਾਸਤੇ ਸਲਾਹ ਮਸ਼ਵਰਾ ਚਾਹੀਦਾ ਹੈ ਤਾਂ ਵੰਡਰ ਵਰਲਡ ਇਮੀਗ੍ਰੇਸ਼ਨ ਦੇ ਮਨਮਿੰਦਰ ਖੋਸਾ ਹੋਰਾਂ ਨਾਲ ਸੰਪਰਕ ਕਰੋ ਜਾਣਕਾਰੀ ਲਈ 647-646-3000 647-646-3000 ਵੰਡਰ ਵਰਲਡ ਦੇ ਮਨਮਿੰਦਰ ਖੋਸਾ ਜੀ
ਪਿੱਜ਼ਾ ਡਿਪੂ ਦਾ ਪਿੱਜ਼ਾ ਆਏ ਹਾਏ ਓਏ ਹੋਏ ਪਿੱਜ਼ਾ ਡਿਪੂ ਤੇ ਨਿਊਲੀ ਲਾਂਚਡ ਅਚਾਰੀ ਸੋਇਆ ਚਾਪ ਤੇ ਤੰਦੂਰੀ ਚਾਪ ਪਿੱਜ਼ਾ ਦੀ ਵੈਰਾਈਟੀ ਜ਼ਰੂਰ ਟ੍ਰਾਈ ਕਰੋ ਪਿੱਜ਼ਾ ਡਿਪੂ ਤੇ ਚਾਪ ਲਵਰਸ ਲਈ ਇਹਨਾਂ ਦੀ ਸਿਗਨੇਚਰ ਮਲਾਈ ਅਚਾਰੀ ਜਾਂ ਤੰਦੂਰੀ ਚਾਪ ਜਦੋਂ ਟ੍ਰਾਈ ਕਰੋਗੇ ਤਾਂ ਬਿਲੇ ਹੀ ਕਹੂਗਾ ਹਾਏ ਓਏ ਪਹਿਲਾਂ ਕਿੱਥੇ ਸੀ ਪਿੱਜ਼ਾ ਡਿਪੂ ਕੈਨੇਡਾ ਵਿੱਚ ਹੁਣ 55 ਤੋਂ ਵੱਧ ਲੋਕੇਸ਼ਨਸ ਤੋਂ ਤੁਹਾਨੂੰ ਸਰਵ ਕਰਦੇ ਨੇ ਅੱਜ ਹੀ ਆਓ ਤੇ ਟ੍ਰਾਈ ਕਰੋ ਵੈਜ ਜਾਂ ਨਾਨ ਵੈਜ ਪਿੱਜ਼ਾਸ ਵਿਜ਼ਿਟ ਯੋਰ ਨੀਅਰੈਸਟ ਪਿੱਜ਼ਾ ਡਿਪੂ ਔਰ ਆਰਡਰ ਐਟ pizzadepot.ca
ਰੀਅਲ ਸਟੇਟ ਦੀ ਕੋਈ ਵੀ ਟ੍ਰਾਂਜੈਕਸ਼ਨ ਕਰਨ ਵਾਸਤੇ ਇੱਕ ਚੰਗੀ ਲਾਅ ਫਰਮ ਦਾ ਤੁਹਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰੀ ਜਿਨ੍ਹਾਂ ਦਾ ਇੱਕ ਲੰਬਾ ਤਜਰਬਾ ਹੈ ਤੁਸੀਂ ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ ਤਾਂ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰਾਂ ਨਾਲ ਸੰਪਰਕ ਕਰੋ 905-456-2020 905-456-2020 ਅਮਨਦੀਪ ਕਪਲਾ
ਮੇਜ਼ਬਾਨ ਟ੍ਰੈਵਲਸ ਵੱਲੋਂ ਪਾਕਿਸਤਾਨ ਦੇ ਗੁਰੂ ਧਾਮਾਂ ਦੀ ਯਾਤਰਾ 2 ਨਵੰਬਰ ਤੋਂ 11 ਨਵੰਬਰ ਤੁਹਾਡੇ ਆਪਣੇ ਜਾਣੇ ਪਛਾਣੇ ਪ੍ਰਿੰਸ ਸੰਧੂ ਦੇ ਨਾਲ 4-star ਅਕੋਮੋਡੇਸ਼ਨ ਲਗਜ਼ਰੀ ਟ੍ਰਾਂਸਪੋਰਟ ਗਵਰਨਮੈਂਟ ਸਿਕਿਉਰਿਟੀ ਅਤੇ ਪ੍ਰੋਫੈਸ਼ਨਲ ਸਿੱਖ ਗਾਈਡਸ ਜੋ ਤੁਹਾਨੂੰ ਸਾਰੇ ਹੀ ਇਤਿਹਾਸਕ ਸਥਾਨਾਂ ਬਾਰੇ ਪੂਰੀ ਜਾਣਕਾਰੀ ਦੇਣਗੇ ਰੀਜ਼ਨੇਬਲ ਪ੍ਰਾਈਸਿਸ ਅਤੇ ਪੂਰੀ ਸੁਰੱਖਿਆ ਨਾਲ ਯਾਤਰਾ ਕਰੋ ਅਤੇ ਆਪਣੀ ਰੋਜ਼ਾਨਾ ਦੀ ਅਰਦਾਸ ਪੰਥ ਤੋਂ ਵਿਛੋੜੇ ਗਏ ਗੁਰੂ ਸਥਾਨਾਂ ਦੇ ਦਰਸ਼ਨ ਕਰੋ ਅੱਜ ਹੀ ਕਾਲ ਕਰੋ 905-330-6011 ਅਤੇ ਇਸ ਸਾਲ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਨਨਕਾਣਾ ਸਾਹਿਬ ਵਿਖੇ ਮਨਾਓ ਕਾਲ ਕਰੋ 905-330-6011
HK Tire Center to cars and trucks se brand new ya old tires le sakde ho
BF Cordage Hancock Firestone Chinese tires milde ne
24/7 road service available HK Tire Center 6191 Atlantic Drive Mississauga call karo Bhuta Chahalu 6472954600 647-295-4600 HK Tire Center
ਹੁੱਲੜਬਾਜ਼ ਕਥਾਵਾਚਕ ਨਾ ਸੰਘੀ ਤੇ ਬਜਰੰਗੀ ਆਏ ਬਸ ਪੰਜਾਬੀ ਜੂਝ ਰਹੇ ਹਨ ਨਾ ਸਾਥੀ ਨਾ ਸੰਘੀ ਆਏ ਹੁੱਲੜਬਾਜ਼ ਕਥਾਵਾਚਕ ਨਾ ਸੰਗੀ ਤੇ ਬਜਰੰਗੀ ਆਏ, ਬਸ ਪੰਜਾਬੀ ਜੂਝ ਰਹੇ ਹਨ, ਨਾ ਸਾਥੀ ਨਾ ਸੰਗੀ ਆਏ। ਹੜ ਦੀ ਮਾਰ ਤੇ ਮੀਂਹ ਦੇ ਤੇਵਰ ਹਰ ਘਰ ਤੀਕਰ ਫੈਲ ਗਏ ਹਨ। ਹੜ ਦੀ ਮਾਰ ਤੇ ਮੀਂਹ ਦੇ ਤੇਵਰ ਹਰ ਘਰ ਤੀਕਰ ਫੈਲ ਗਏ ਹਨ। ਪਗਮੇ ਸਬਜ਼ ਸਫੇਦ ਸਿਆਹ ਤੇ ਨਾ ਝੰਡੇ ਨਾਰੰਗੀ ਆਏ ਕਿ ਲੰਮੇ ਚਿਰ ਤੱਕ ਤਖ਼ਤ ਬਿਠਾਏ ਕਰਕੇ ਭੁੱਲ ਜਿਨ੍ਹਾਂ ਨੂੰ ਚੁਣਿਆ। ਨਫ਼ਰਤ ਦੇ ਵਣਜਾਰੇ ਉਹ ਨਾ ਹਾਲੇ ਤੀਕ ਫਰੰਗੀ ਆਏ ਕਿ ਸਤਲੁਜ ਤੇ ਰਾਵੀ ਦੇ ਅੰਦਰ ਫੇਰ ਹਜ਼ਾਰਾਂ ਗਊਆਂ ਰੁੜੀਆਂ। ਸਤਲੁਜ ਤੇ ਰਾਵੀ ਦੇ ਅੰਦਰ ਫੇਰ ਹਜ਼ਾਰਾਂ ਗਊਆਂ ਰੁੜੀਆਂ, ਕਿੱਥੇ ਬੈਠ ਗਏ ਗਊ ਰਕਸ਼ਕ, ਕਿਉਂ ਨਾ ਢੋਂਗੀ ਢੰਗੀ ਆਏ ਕਿ ਤਿਲਕਾਂ ਵਾਲੇ ਸਿਲਕਾਂ ਵਾਲੇ ਕੋਨੇ ਮੋਨੇ ਟੋਪੀ ਧਾਰੀ ਕਰਨ ਲਈ ਆਫ਼ਤ ਸ਼ੂ ਮੰਤਰ ਨਾ ਇਸ ਪਾਰ ਮਲੰਗੀ ਆਏ ਕਿ ਨਾ ਗੰਗਾ ਦੇ ਪਾਂਡੇ ਲੱਭੇ, ਨਾ ਕਰਦੇ ਉਪਚਾਰ ਮਸੀਹੀ ਬਾਬੇ ਜਿਨ੍ਹਾਂ ਕੁੰਭਨ ਹਾਤਾ, ਨਾ ਸਾਧੂ ਸਤਸੰਗੀ ਆਏ ਕਿ ਨਾ ਰੁਕਦੇ ਝੁਕਦੇ ਪੰਜਾਬੀ ਪਰਬਤ ਵਾਂਗ ਇਹਨਾਂ ਦਾ ਜੇਰਾ, ਨਾ ਰੁਕਦੇ ਝੁਕਦੇ ਪੰਜਾਬੀ ਪਰਬਤ ਵਾਂਗ ਇਹਨਾਂ ਦਾ ਜੇਰਾ, ਕੀ ਕਰਨੇ ਸੀ ਬੇਇਤਬਾਰੇ ਜੋ ਇਹਨਾਂ ਨੂੰ ਡੰਗੀ ਆਏ, ਕੀ ਕਰਨੇ ਸੀ ਬੇਇਤਬਾਰੇ ਜੋ ਇਹਨਾਂ ਨੂੰ ਡੰਗੀ ਆਏ। ਗੁਰਦਿਆਲ ਰੋਸ਼ਨ ਹੋਰਾਂ ਦੀ ਇਸ ਰਚਨਾ ਨਾਲ ਇਸ ਨਗਾਰਾ ਪ੍ਰੋਗਰਾਮ ਚ ਆਪ ਸਭ ਦਾ ਨਿੱਘਾ ਸਵਾਗਤ। ਜੀਆਂ ਨੂੰ ਉਮੀਦ ਹੈ ਕਿ ਤੁਸੀਂ ਸਵੇਰ ਤੋਂ ਹੀ WTOR 770 ਤੇ ਪ੍ਰਸਾਰਿਤ ਵੱਖ ਵੱਖ ਪ੍ਰੋਗਰਾਮਾਂ ਦਾ ਜ਼ਰੂਰ ਲੁਤਫ ਲਿਆ ਹੋਵੇਗਾ। ਅੱਜ ਸਪਟੰਬਰ ਮਹੀਨੇ ਦੀ 4 ਤਰੀਕ ਹੈ। 2:30 ਸਟੂਡੀਓ ਦੀ ਘੜੀ ਤੇ ਹੋਏ ਨੇ। ਬਾਹਰਲਾ ਤਾਪਮਾਨ 17 ਡਿਗਰੀ ਹੈ, ਜਦਕਿ 18 ਡਿਗਰੀ ਮਹਿਸੂਸ ਕੀਤਾ ਜਾ ਰਿਹਾ। ਰਾਤੀ ਕਿ ਤੜਕਸਾਰ ਜਿਹਾ ਮੀਂਹ ਸ਼ੁਰੂ ਹੋਇਆ ਸੀ, ਇੱਕ ਸਰਾਟਾ ਜਿਹਾ ਪਿਆ ਤੇ ਤਕਰੀਬਨ 1.5 ਘੰਟੇ ਭੂਰ ਪੈ ਕੇ ਤੇ ਮੀਂਹ ਹੋ ਗਿਆ ਖਤਮ। ਇਸੇ ਮੌਸਮ ਥੋੜਾ ਜਿਹਾ ਜ਼ਰੂਰ ਖੁਸ਼ਗਵਾਰ ਕਰਤਾ। ਕੱਲ੍ਹ ਨੂੰ ਇਹ ਤਾਪਮਾਨ 24 ਡਿਗਰੀ ਤੱਕ ਚਲੇ ਜਾਣਾ, ਉਸ ਤੋਂ ਬਾਅਦ ਕੱਲ੍ਹ ਤੋਂ ਬਾਅਦ ਫਿਰ ਪਰਸੋਂ ਨੂੰ ਇਹ ਤਾਪਮਾਨ ਘੱਟ ਕੇ ਦੁਬਾਰਾ 20 ਡਿਗਰੀ ਤੱਕ ਆ ਜਾਵੇਗਾ। ਇਸੇ ਤਰ੍ਹਾਂ ਐਤਵਾਰ ਨੂੰ ਤਾਪਮਾਨ 18 ਡਿਗਰੀ ਹੋਵੇਗਾ, ਸੋਮਵਾਰ ਵੀ 18 ਡਿਗਰੀ, ਮੰਗਲਵਾਰ 20 ਡਿਗਰੀ, ਬੁੱਧਵਾਰ 23 ਡਿਗਰੀ, ਫਿਰ ਵੀਰਵਾਰ 22, ਸ਼ੁੱਕਰਵਾਰ ਸ਼ਨਿਚਰਵਾਰ 22-22 ਡਿਗਰੀ ਤਾਪਮਾਨ ਰਹਿਣਾ। ਰਾਤਾਂ ਨੂੰ ਇਹ ਤਾਪਮਾਨ ਜਿਹੜਾ ਜੀ ਉਹ 10-11-12 ਡਿਗਰੀ ਤੱਕ ਰਹਿਣ ਦੀ ਭਵਿੱਖਬਾਣੀ ਕੀਤੀ ਗਈ ਹੈ। ਸੋ ਮੌਸਮ ਜਿਹੜਾ ਜੀ ਉਹ ਕਰਵਟ ਬਦਲ ਰਿਹਾ, ਪੰਜਾਬ ਦੇ ਵਿਚ ਹੀ ਨਹੀਂ ਬਲਕਿ ਪੂਰੇ ਉੱਤਰੀ ਭਾਰਤ ਦੇ ਵਿਚ ਮੌਨਸੂਨ ਦਾ ਪ੍ਰਕੋਪ ਜਾਰੀ ਹੈ। ਅੱਜ ਵੀ ਜਿਹੜਾ ਜੀ ਉੱਥੇ ਜਿਹੜੀ ਭਵਿੱਖਬਾਣੀ ਕੀਤੀ ਗਈ ਆ ਕਿ ਲਗਾਤਾਰ ਪਹਾੜਾਂ ਵਾਲੇ ਪਾਸੇ ਮੀਂਹ ਪੈ ਰਿਹਾ ਔਰ ਪਾਣੀ ਜਿਹੜਾ ਵੱਡੀ ਮਾਤਰਾ ਦੇ ਵਿਚ ਡੈਮਾਂ ਚ ਇਕੱਠਾ ਹੋ ਰਿਹਾ, ਡੈਮਾਂ ਚੋਂ ਪਾਣੀ ਹੁਣ ਜਿਹੜਾ ਜੀ ਉਹ ਛੱਡਿਆ ਜਾ ਰਿਹਾ, ਹੁਣ ਤੋਂ ਕੁਝ ਹੀ ਦੇਰ ਤੱਕ ਜਾਂ ਹੁਣ ਛੱਡਿਆ ਜਾ ਚੁੱਕਿਆ ਹੋਗਾ, ਭਾਖੜਾ ਡੈਮ ਦੇ ਵਿਚ ਪਾਣੀ ਜਿਹੜਾ ਜੀ ਉਹ ਛੱਡਣ ਜਾ ਰਹੇ ਨੇ ਜੀ। ਰੋਪੜ ਦੇ ਡਿਪਟੀ ਕਮਿਸ਼ਨਰ ਹੋਰਾਂ ਨੇ ਨਾਲ ਦੇ ਪਿੰਡਾਂ ਦੇ ਵਿਚ ਮੁਨਿਆਦੀ ਕਰਾਈ ਆ ਤੇ ਉਨ੍ਹਾਂ ਨੂੰ ਕਿਸੇ ਸੁਰੱਖਿਅਤ ਜਗ੍ਹਾ ਦੇ ਉੱਪਰ ਜਾਣ ਦੀ ਅਪੀਲ ਕੀਤੀ ਹੈ। ਸੋ ਭਾਖੜਾ ਦੇ ਵਿੱਚ ਪਾਣੀ ਵੱਧ ਜਦੋਂ ਛੱਡਿਆ ਜਾਣਾ ਤੇ ਉਹਦੇ ਨਾਲ ਜਿਹੜੇ ਭਾਖੜਾ ਦੇ ਆਲੇ ਦੁਆਲੇ ਪਿੰਡ ਨੇ ਤਕਰੀਬਨ 18-20 ਪਿੰਡ ਜਿਹੜੇ ਨੇ ਜੀ ਉਹ ਉਹਨਾਂ ਦੇ ਸਿਰ ਦੇ ਉੱਪਰ ਖਤਰਾ ਮੰਡਰਾ ਰਿਹਾ। ਕੱਲ ਜਿਹੜਾ ਸੀ ਉਹ ਘੱਗਰ ਦਾ ਲੈਵਲ ਵਧਿਆ ਸੀ, ਬੰਨ ਜਿਹੜਾ ਸੀ ਉਹ ਟੁੱਟਿਆ ਤੇ ਤਕਰੀਬਨ 10-15 ਪਿੰਡ ਜਿਹੜੇ ਨੇ ਜੀ ਜ਼ਿਲ੍ਹੇ ਪਟਿਆਲੇ ਦੇ ਉਹ ਇਸ ਪਾਣੀ ਦੀ ਚਪੇਟ ਦੇ ਵਿੱਚ ਆਏ ਸਨ। ਸੋ ਹੁਣ ਜਿਹੜਾ ਜੀ ਕਹਿ ਲਓ ਕਿ ਚਾਹੇ ਉਹ ਪਟਿਆਲਾ ਆ, ਚਾਹੇ ਰੋਪੜ ਦਾ ਆਲਾ ਦੁਆਲਾ ਆ, ਚਾਹੇ ਆਨੰਦਪੁਰ ਸਾਹਿਬ ਦਾ ਜਿਹੜਾ ਲੋਅਰ ਏਰੀਆ ਹੈ, ਸੋ ਇੱਥੇ ਪਾਣੀ ਜਿਹੜਾ ਜੀ ਉਹ ਵਧਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਯਮੁਨਾ ਦੇ ਵਿੱਚ ਕਿਉਂਕਿ ਪਰਸੋਂ ਯਮੁਨਾ ਦੇ ਫਲੱਡ ਗੇਟ ਜਿਹੜੇ ਸਨ ਉਹ ਖੋਲ੍ਹੇ ਗਏ ਸਨ ਔਰ ਇੱਕ ਅੰਦਾਜ਼ੇ ਦੇ ਮੁਤਾਬਕ ਪਰਸੋਂ ਉਨ੍ਹਾਂ ਨੇ 72 ਘੰਟੇ ਦਿੱਤੇ ਸੀ ਕਿ 72 ਘੰਟਿਆਂ ਤੱਕ ਪਾਣੀ ਜਿਹੜਾ ਜੀ ਉਹ ਦਿੱਲੀ ਪਹੁੰਚ ਜਾਵੇਗਾ, ਪਰ ਪਾਣੀ ਜਿਹੜਾ ਜੀ ਉਹ ਦਿੱਲੀ ਪਹੁੰਚ ਚੁੱਕਾ। ਸੋ ਦਿੱਲੀ ਦੇ ਆਲੇ ਦੁਆਲੇ ਜਾਂ ਫਿਰ ਦਿੱਲੀ ਦੇ ਅੰਦਰੂਨੀ ਇਲਾਕਿਆਂ ਦੇ ਵਿੱਚ ਹੜ੍ਹ ਜਿਹੜੇ ਆ ਜੀ ਉਹ ਆਉਣ ਦੀ ਜਿਹੜੀ ਹੈ ਜੀ ਉਹ ਸੰਭਾਵਨਾ ਵਧ ਗਈ ਹੈ ਅਤੇ ਭਵਿੱਖਬਾਣੀ ਜਿਹੜੀ ਹੈ ਜੀ ਵਧ ਗਈ ਆ। ਔਰ ਇਸ ਤੋਂ ਇਲਾਵਾ ਇਸ ਸਪਟੰਬਰ ਮਹੀਨੇ ਦੀ 14 ਤਰੀਕ ਤੱਕ ਸਮੁੰਦਰੀ ਇਲਾਕਿਆਂ ਦੇ ਵਿੱਚ ਇੱਕ ਵੱਡੀ ਸੁਨਾਮੀ ਆਉਣ ਦੀ ਵੀ ਆਸ਼ੰਕਾ ਹੈ। ਸੋ ਜੇ ਕਿਤੇ ਸਮੁੰਦਰੀ ਇਲਾਕਿਆਂ ਦੇ ਵਿੱਚ ਕੋਈ ਉਹੋ ਜਿਹੀ ਕੋਈ ਘਟਨਾ ਵਾਪਰਦੀ ਆ, ਕੋਈ ਉੱਥੇ ਤੂਫਾਨ ਆਉਂਦਾ, ਤੇ ਫਿਰ ਸਾਡੇ ਇਹਨਾਂ ਸਾਰੇ ਹੀ ਕਹਿ ਲਓ ਕਿ ਉੱਤਰੀ ਭਾਰਤ ਦੇ ਦਰਿਆਵਾਂ ਦੇ ਵਿੱਚ ਜਾਂ ਫਿਰ ਹੋਰ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਜਿਹੜੀ ਸਥਿਤੀ ਆ ਉਹ ਨਾਜ਼ੁਕ ਹੋ ਸਕਦੀ ਆ। ਪੰਜਾਬ ਦੇ ਵਿੱਚ ਬਹੁਤੇ ਥਾਵਾਂ ਦੇ ਉੱਪਰ ਜਿਹੜਾ ਸੀਗਾ ਜੀ ਉਹ ਮੀਂਹ ਕੱਲ੍ਹ ਦਾ ਹਟਿਆ ਸੀ, ਪਰੰਤੂ ਜੇ ਮੀਂਹ ਦੁਬਾਰਾ ਫਿਰ ਸ਼ੁਰੂ ਹੁੰਦਾ ਤੇ ਫਿਰ ਹਾਲਾਤ ਜਿਹੜੇ ਜੀ ਹੋਰ ਵਿਗੜ ਸਕਦੇ ਆ। ਹੁਣ ਪੰਜਾਬ ਦੇ ਤਕਰੀਬਨ ਸਾਰੇ ਦੇ ਸਾਰੇ ਜ਼ਿਲ੍ਹੇ ਜਿਹੜੇ ਆ ਉਹ ਹੜ੍ਹਾਂ ਦੀ ਮਾਰ ਦੇ ਹੇਠ ਨੇ। ਅੱਜ ਜਿਹੜੀ ਆਪਣੇ ਇੱਥੇ ਰਾਤ ਸੀ ਤੇ ਉੱਥੇ ਹੁਣ ਦਿਨ ਲੰਘ ਕੇ ਗਿਆ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਹੋਰੀ, ਸੰਜੇ ਸਿੰਘ ਹੋਰੀ, ਉਹ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਗੇੜੀ ਮਾਰ ਕੇ ਗਏ ਨੇ। ਭਗਵੰਤ ਮਾਨ ਹੋਰੀ ਅਰਵਿੰਦ ਕੇਜਰੀਵਾਲ ਹੋਰਾਂ ਦੇ ਨਾਲ ਨਹੀਂ ਸਨ। ਉਹਦਾ ਕਾਰਨ ਇਹ ਦੱਸਿਆ ਗਿਆ ਕਿ ਕਿਉਂਕਿ 3-4 ਦਿਨ ਲਗਾਤਾਰ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਦੌਰੇ ਤੇ ਰਹੇ ਨੇ, ਥਕਾਵਟ ਤੋਂ ਬਾਅਦ ਉਹਨਾਂ ਦੀ ਸਿਹਤ ਜਿਹੜੀ ਹੈ ਜੀ ਉਹ ਵਿਗੜ ਗਈ ਔਰ ਸਿਹਤ ਦੇ ਵਿੱਚ ਵਿਗੜਾਅ ਦੇ ਕਾਰਨ ਉਹ ਅਰਵਿੰਦ ਕੇਜਰੀਵਾਲ ਹੋਰਾਂ ਦੇ ਨਾਲ ਨਹੀਂ ਆ ਸਕੇ। ਇਸ ਚੀਜ਼ ਨੂੰ ਲੈ ਕੇ, ਇਸ ਖ਼ਬਰ ਨੂੰ ਲੈ ਕੇ, ਇਸ ਗੱਲ ਨੂੰ ਲੈ ਕੇ ਜਿਹੜੇ ਵਿਰੋਧੀ ਨੇ ਉਹ ਆਪਣੀਆਂ ਅਲੱਗ ਟਿੱਚਰਾਂ ਕਰ ਰਹੇ ਨੇ। ਇਸ ਤੋਂ ਇਲਾਵਾ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੌਹਾਨ ਹੋਰਾਂ ਨੇ ਪੰਜਾਬ ਦਾ ਦੌਰਾ ਕੀਤਾ, ਗੁਰਦਾਸਪੁਰ ਜ਼ਿਲ੍ਹੇ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਉਨ੍ਹਾਂ ਨੇ ਟਰੈਕਟਰ ਤੇ ਬੈਠ ਕੇ ਗੇੜੀ ਮਾਰੀ। ਇਸ ਤੋਂ ਬਾਅਦ ਉਹ ਕਪੂਰਥਲਾ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਆਏ, ਕਹਿ ਕੇ ਉਹੀ ਗਏ ਨੇ ਕਿ ਮੈਂ ਸਾਰਾ ਕੁਝ ਆਪਣੇ ਅੱਖੀ ਦੇਖ ਕੇ ਚੱਲਿਆ ਤੇ ਹੁਣ ਮੈਂ ਵਾਪਸ ਜਾ ਕੇ ਤੇ ਸਰਕਾਰ ਦੇ ਨਾਲ ਮੋਦੀ ਸਾਹਿਬ ਦੇ ਨਾਲ ਗੱਲਬਾਤ ਕਰਾਂਗਾ ਤੇ ਪੰਜਾਬ ਦੇ ਲਈ ਅਸੀਂ ਕੋਈ ਵੱਖਰਾ ਪੈਕੇਜ ਐਲਾਨਾਂਗੇ, ਅਸੀਂ ਪੰਜਾਬ ਦੇ ਨਾਲ ਖੜੇ ਹਾਂ। ਹੁਣ ਪੰਜਾਬ ਦੇ ਨਾਲ ਖੜਨ ਦੀ ਗੱਲ ਜਿਹੜੀ ਹੈ ਜੀ ਤੇ ਉਹ ਸਾਰੇ ਪਾਸਿਓਂ ਕੀਤੀ ਜਾ ਰਹੀ ਹੈ, ਚਾਹੇ ਉਹ ਬੰਬੇ ਫਿਲਮ ਇੰਡਸਟਰੀ ਆ, ਉਥੋਂ ਇਹ ਗੱਲ ਆ ਰਹੀ ਹੈ ਕਿ ਅਸੀਂ ਸਾਰੇ ਪੰਜਾਬ ਦੇ ਨਾਲ ਖੜੇ ਹਾਂ, ਪੰਜਾਬੀਆਂ ਦੇ ਨਾਲ ਖੜੇ ਹਾਂ। ਚਾਹੇ ਸਾਡੀ ਜਿਹੜਾ ਗਾਉਣ ਵਾਲਾ ਭਾਈਚਾਰਾ ਉਹ ਵੀ ਨਾਲ ਖੜੇ ਨੇ। ਚਲੋ ਗਾਉਣ ਵਾਲੇ ਭਾਈਚਾਰਾ ਜਿਹੜਾ ਜਿਹੜੇ ਗਰਾਊਂਡ ਲੈਵਲ ਤੇ ਕੰਮ ਕਰ ਰਹੇ ਨੇ, ਘੱਟੋ ਘੱਟ ਉਹਨਾਂ ਦੇ ਨਾਲ ਫੋਟੋਆਂ ਖਿਚਾਉਣ ਵਾਲੇ ਜਾਂ ਫਿਰ ਸੈਲਫੀਆਂ ਲੈਣ ਵਾਲੇ ਉਸ ਬਹਾਨੇ ਉਹਨਾਂ ਇਲਾਕਿਆਂ ਦੇ ਵਿੱਚ ਜਾ ਰਹੇ ਨੇ। ਪੰਜਾਬ ਦੇ ਉਹ ਇਲਾਕੇ, ਹਾਲਾਂਕਿ ਪੰਜਾਬ ਦੇ ਬਹੁਤੇ ਇਲਾਕੇ ਜਿਹੜੇ ਨੇ ਜੀ, ਚਾਹੇ ਉਹ ਹੜ੍ਹਾਂ ਜਿਹੜੇ ਦਰਿਆਈ ਪਾਣੀਆਂ ਦੇ ਹੜ੍ਹ ਕਾਰਨ ਤੇ ਜਾਂ ਫਿਰ ਮੀਂਹ ਦਾ ਕਰਕੇ ਜਿਹੜਾ ਪਾਣੀ ਦਾ ਪੱਧਰ ਵਧਿਆ ਉਹਦਾ ਕਰਕੇ ਸਾਰੇ ਜਿਹੜੇ ਨੇ ਜੀ 2-4 ਨੇ, ਪਰ ਫਿਰ ਵੀ ਜਿਹੜੇ ਇਲਾਕੇ ਸੁੱਕੇ ਨੇ ਜੀ ਉਹ ਦੂਰੋਂ ਦੂਰੋਂ ਟੀਮਾਂ ਬਣਾ ਕੇ ਤੇ ਜਿਹੜੀ ਰਸਤਾ ਉੱਥੇ ਪਹੁੰਚਦੀ ਕਰ ਰਹੇ ਨੇ। ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਵਰਤੋਂ ਦੇ ਵਿੱਚ ਆਉਣ ਵਾਲੀਆਂ ਜਿਹੜੀਆਂ ਚੀਜ਼ਾਂ ਨੇ ਉਹਨਾਂ ਦੀ ਸਪਲਾਈ ਜਿਹੜੀ ਕੀਤੀ ਜਾ ਰਹੀ ਹੈ। ਬਹੁਤ ਵੱਡੀਆਂ ਵੱਡੀਆਂ ਸੰਸਥਾਵਾਂ ਜਿਹੜੀਆਂ ਨੇ ਜੀ ਉਹ ਇਹਨਾਂ ਬਚਾਅ ਕਾਰਜਾਂ ਦੇ ਵਿੱਚ ਲੱਗੀਆਂ ਨੇ। ਔਰ ਨਾਲ ਦੀ ਨਾਲ ਇਹ ਵੀ ਬੇਨਤੀਆਂ ਕੀਤੀਆਂ ਜਾਂਦੀਆਂ, ਬਹੁਤ ਸਾਰੀਆਂ ਵੀਡੀਓ ਇਹ ਦੇਖਣ ਨੂੰ ਮਿਲਦੀਆਂ ਨੇ ਕਿ ਜਿਹੜੇ ਇਲਾਕਿਆਂ ਦੇ ਵਿੱਚ ਹੜ੍ਹ ਨਹੀਂ ਨੇ ਉਹਨਾਂ ਇਲਾਕਿਆਂ ਦੇ ਵਿੱਚੋਂ ਜਿਹੜੇ ਲੋਕ ਖਾਸ ਕਰਕੇ ਚਾਹੇ ਉਹ ਮਾਝੇ ਦੇ ਵਿੱਚ ਨੇ, ਚਾਹੇ ਉਹ ਕਪੂਰਥਲਾ ਦੇ ਜ਼ਿਲ੍ਹਿਆਂ ਦੇ ਵਿੱਚ ਨੇ, ਚਾਹੇ ਉਹ ਇੱਧਰ ਬਠਿੰਡਾ ਫਾਜ਼ਿਲਕਾ ਅਬੋਹਰ ਫਿਰੋਜ਼ਪੁਰ ਵਾਲੇ ਇਲਾਕਿਆਂ ਦੇ ਵਿੱਚ ਨੇ, ਉਹ ਜਗਾੜੂ ਲੋਕ ਜਿਹੜੇ ਆ ਜੀ ਉਹ ਵੀ ਉੱਥੇ ਜਾਂਦੇ ਆ ਤੇ ਉਹ ਫਿਰ ਜਿਹੜੀਆਂ ਰਾਹਤ ਵਾਲੀਆਂ ਚੀਜ਼ਾਂ ਹੁੰਦੀਆਂ ਨੇ ਉਹ ਬਟੋਰਨ ਦੀ ਕੋਸ਼ਿਸ਼ ਕਰਦੇ ਆ। ਤੇ ਜੇ ਇਸ ਰਵੱਈਏ ਦੇ ਨਾਲ ਕਰਦੇ ਆ, ਖਾਸ ਕਰਕੇ ਮੈਂ ਮਾਝੇ ਦੇ ਵਿੱਚੋਂ ਬਹੁਤ ਸਾਰੀਆਂ ਵੀਡੀਓ ਦੇਖੀਆਂ ਇਹੋ ਜਿਹੀਆਂ ਜਿੱਥੇ ਲੋਕ ਕਲਪੇ ਪਏ ਨੇ, ਕਿਉਂਕਿ ਮਾਝੇ ਵਾਲੇ ਜਿਹੜੇ ਨੇ ਜੀ ਬੜੇ ਖੁੱਲੇ ਡੁੱਲੇ ਸੁਭਾਅ ਦੇ ਨੇ ਜੀ। ਔਰ ਇੱਕ ਇਹ ਵੀ ਰਿਹਾ ਕਿ ਇੱਕ ਲੰਬੇ ਅਰਸੇ ਤੋਂ ਜਦੋਂ ਆਪਾਂ ਹਿਸਟਰੀ ਆਫ ਪੰਜਾਬ ਪੜ੍ਹਦੇ ਹਾਂ ਜੀ, ਚਾਹੇ ਉਹ ਬੀ ਏ ਵਾਲੇ ਸਿਲੇਬਸ ਦੇ ਵਿੱਚ ਹੋਵੇ ਤੇ ਜਾਂ ਫਿਰ ਅੱਗੇ ਮਾਸਟਰ ਦੇ ਵਿੱਚ ਐਮ ਏ ਦੇ ਵਿੱਚ ਹੋਵੇ, ਉਹਦੇ ਵਿੱਚ ਜਦੋਂ ਆਪਾਂ ਹਿਸਟਰੀ ਆਫ ਪੰਜਾਬ ਆਪਾਂ ਨੂੰ ਪੜ੍ਹਾਉਂਦੇ ਹਾਂ ਨਾ, ਉਹ 'ਚ ਜਿਹੜੀ ਪੰਜਾਬ ਦਾ ਜਿਹੜੀ ਭੂਗੋਲਿਕ ਸਥਿਤੀ ਹੈ ਉਹਦਾ ਜਿਹੜਾ ਪੰਜਾਬੀਆਂ ਦੇ ਸੁਭਾਅ 'ਤੇ ਕੀ ਅਸਰ ਆ ਉਹ ਸਾਰਾ ਕੁਝ ਜਿਹੜਾ ਜੀ ਉਹ ਜ਼ਰੂਰ ਤੁਹਾਨੂੰ ਪੜ੍ਹਾਉਂਦੇ ਆ। ਇੱਕ ਆਮ ਤੌਰ ਦੇ ਉੱਪਰ ਜੁਮਲਾ ਵਰਤਿਆ ਜਾਂਦਾ ਹੁੰਦਾ ਸੀ ਕਿ ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ, ਕਿਉਂਕਿ ਜਿੰਨੇ ਵੀ ਭਾਰਤ ਦੇ ਵਿੱਚ ਹਮਲਾਵਰ ਵੜਦੇ ਹੁੰਦੇ ਸੀ ਉਹ ਦਰਾ ਖੈਬਰ ਦੇ ਰਾਹੀਂ ਪੰਜਾਬ ਦੇ ਭਾਰਤ ਦੇ ਵਿੱਚ ਐਂਟਰ ਕਰਦੇ ਹੁੰਦੇ ਸੀ। ਸੋ ਪਹਿਲਾਂ ਉਹਨਾਂ ਨੂੰ ਪੰਜਾਬੀਆਂ ਦੇ ਨਾਲ ਦੋ ਚਾਰ ਹੋਣਾ ਪੈਂਦਾ ਸੀ, ਉਸ ਤੋਂ ਬਾਅਦ ਫਿਰ ਉਹ, ਕਿਉਂਕਿ ਉਸ ਵੇਲੇ ਜਦ ਤੁਸੀਂ ਇਤਿਹਾਸ ਭਾਰਤ ਦਾ ਪੜ੍ਹਦੇ ਹੋ ਨਾ ਤੇ ਬਿਆਸ ਨਦੀ ਦਾ ਜਿਹੜਾ ਜੀ ਬਹੁਤ ਜ਼ਿਕਰ ਆਉਂਦਾ। ਬਹੁਤੀ ਵਾਰੀ ਜਿਹੜੇ ਵੱਡੇ ਵੱਡੇ ਨਾਢੂ ਖਾਂ ਹਮਲਾਵਰ ਵੀ ਨੇ ਉਹਨਾਂ ਨੂੰ ਕਹਿ ਲਓ ਕਿ ਜਿਹੜੇ ਪੰਜਾਬੀ ਨੇ ਉਹ ਬਿਆਸ ਨਹੀਂ ਸਨ ਟੱਪਣ ਦਿੰਦੇ, ਖਾਸ ਕਰਕੇ ਜਦੋਂ ਆਪਾਂ ਮਗਧਾਂ ਦਾ ਰਾਜ ਪੜ੍ਹਦੇ ਹਾਂ ਜਾਂ ਫਿਰ ਚੰਦਰ ਗੁਪਤ ਮੌਰੀਆ ਦਾ ਇਤਿਹਾਸ ਪੜ੍ਹਦੇ ਹਾਂ। ਸੋ ਉਸ ਤੋਂ ਬਾਅਦ ਤੁਸੀਂ ਆਪਾਂ ਬਿੰਦੂਸਾਰ ਨੂੰ ਪੜ੍ਹਦੇ ਹਾਂ, ਉਸ ਸਾਰੇ ਕਾਸੇ ਦੇ ਵਿੱਚ ਅਸ਼ੋਕ ਨੂੰ ਪੜ੍ਹਦੇ ਹਾਂ, ਜਦੋਂ ਚਾਣਕਿਆ ਦੀ ਨੀਤੀ ਪੜ੍ਹਦੇ ਹਾਂ ਜਾਂ ਫਿਰ ਜਿਹੜਾ ਚਾਣਕਿਆ ਦੁਆਰਾ ਲਿਖਿਆ ਗਿਆ ਜੋ ਉਸ ਵੇਲੇ ਦਾ ਇਤਿਹਾਸ ਹੈ ਜਾਂ ਫਿਰ ਚਾਣਕਿਆ ਦੀਆਂ ਕਹਾਣੀਆਂ ਪੜ੍ਹਦੇ ਹਾਂ, ਸੋ ਉਹਦੇ ਵਿੱਚ ਬਿਆਸ ਨਦੀ ਦਾ ਜਿਹੜਾ ਉਹ ਜ਼ਿਕਰ ਆਉਂਦਾ। ਸੋ ਉਹਨਾਂ ਸਮਿਆਂ ਤੋਂ ਲੈ ਕੇ ਹਾਂਜੀ, ਸੋ ਜਿਹੜਾ ਬਿਆਸ ਤੋਂ ਪਰਲੇ ਪਾਸੇ ਵਾਲਾ ਇਲਾਕਾ ਆ, ਜਿਹੜਾ ਬਿਆਸ ਤੇ ਰਾਵੀ ਦਾ ਵਿਚਕਾਰ, ਰਾਵੀ ਤੋਂ ਫਿਰ ਚਨਾਬ ਤੱਕ ਦਾ ਪਰਲੇ ਪਾਸੇ ਇਲਾਕਾ, ਸੋ ਜਿਹੜੇ ਇਹਦੇ ਵਿੱਚ ਲੋਕ ਵੱਸਦੇ ਸੀ ਨਾ ਇਹ ਸ਼ੁਰੂ ਤੋਂ ਬੜੇ ਜਾਂਬਾਜ਼ ਤੇ ਬਹਾਦਰ ਰਹੇ ਨੇ, ਜਿਨ੍ਹਾਂ ਦਾ ਕਹਿ ਲਓ ਵੀ ਡਾਂਗ ਤੇ ਡੇਰਾ ਰਿਹਾ। ਔਰ ਖਾਸ ਤੌਰ ਦੇ ਉੱਪਰ ਜਦੋਂ ਆਪਾਂ ਮਾਝੇ ਦੀ ਗੱਲ ਕਰਦੇ ਹਾਂ, ਸੋ ਮਾਝਾ ਬੜਾ ਜੀ ਇੱਕ ਖੁਦਾਰ ਕਿਸਮ ਦਾ ਰਿਹਾ, ਇਹਨਾਂ ਨੂੰ ਕਹਿ ਲਓ ਕਿ ਹੱਥ ਅੱਡਣਾ ਜਿਹੜਾ ਉਹ ਬਹੁਤਾ ਪਸੰਦ ਨਹੀਂ, ਇੱਕ ਪੰਜਾਬੀ 'ਚ ਕਹਿੰਦੇ ਨਾ ਵੀ ਜਾਂ ਆਪ ਹੈ ਨਹੀਂ ਜਾਂ ਗਾਹਕ ਹੈ ਨਹੀਂ, ਉਹੋ ਜਿਹੀ ਨੀਤੀ ਜਿਹੜੀ ਹੈ ਜੀ ਉਹ ਮੁਝਾਲਣ ਦੀ ਰਹੀ ਹੈ। ਕਿਉਂਕਿ ਜਿਹੜੇ ਸਾਡੇ ਜਿਹੜੇ ਸਾਡਾ ਕਪੂਰਥਲਾ ਜਿਹੜਾ ਜੀ ਉਹ ਮਾਝੇ ਦੇ ਨਾਲ ਲੱਗਦਾ ਸੀ, ਉਹ ਬਿਆਸ ਦੇ ਇੱਕ ਪਾਸੇ ਬੈਠੇ ਨੇ, ਅਸੀਂ ਬਿਆਸ ਦੇ ਦੂਜੇ ਪਾਸੇ ਬੈਠੇ ਹਾਂ, ਸਾਡਾ ਮਾਝੇ ਵਾਲਿਆਂ ਨਾਲ ਕਹਿ ਲਓ ਕਿ ਵਾਹ ਵੀ ਰਹਿੰਦਾ ਅਤੇ ਸਾਡੀ ਜਿਹੜੀ ਬੋਲੀ ਆ ਜੀ ਉਹਦਾ ਪ੍ਰਭਾਵ ਵੀ, ਖਾਸ ਕਰਕੇ ਜਿਹੜਾ ਸਾਡਾ ਕਪੂਰਥਲਾ ਉਹਦੀ ਬੋਲੀ ਦੇ ਵਿੱਚ ਤੁਸੀਂ ਮਾਝੇ ਦੀ ਬੋਲੀ ਦਾ ਪ੍ਰਭਾਵ ਜਿਹੜਾ ਉਹ ਜ਼ਰੂਰ ਦੇਖਦੇ ਹੋਵੋਗੇ। ਬਹੁਤੇ ਲੋਕ ਜਿਹੜੇ ਇੱਧਰੋਂ ਮਾਲਵੇ ਵਾਲੇ ਪਾਸੋਂ ਉੱਥੇ ਰਸਦ ਲੈ ਕੇ ਗਏ ਨੇ, ਅਤੇ ਕਿਉਂਕਿ ਸਾਰਿਆਂ ਨੇ ਜਿਹੜਾ ਦੇਖਿਆ ਜੀ ਕਿ ਮਾਝੇ ਵਾਲੇ ਜਿਹੜੇ ਨੇ ਜੀ ਬੜੇ ਖੁੱਲ੍ਹੇ ਡੁੱਲੇ ਸੁਭਾਅ ਦੇ, ਔਰ ਜਦੋਂ ਫਿਰ ਉੱਥੇ ਜਿਹੜੇ ਕਹਿ ਲਓ ਕਿ ਚਾਹੇ ਉਹ ਪ੍ਰਵਾਸੀ ਨੇ, ਚਾਹੇ ਉਹ ਸ਼ਹਿਰੀ ਇਲਾਕਿਆਂ ਦੇ ਵਿੱਚ ਨੇ, ਚਾਹੇ ਉਹ ਲੋਕ ਜਿਹੜੇ ਪ੍ਰਭਾਵਿਤ ਨਹੀਂ ਨੇ ਪਾਣੀਆਂ ਤੋਂ, ਉਹ ਆ ਕੇ ਅਤੇ ਰਸਦ ਲੈਣ ਵਾਸਤੇ ਖਿੱਚ ਧੂ ਕਰਦੇ ਨੇ ਅਤੇ ਉਦੋਂ ਡਿਸਅਪੁਆਇੰਟਮੈਂਟ ਹੁੰਦੀ ਹੈ। ਬਹੁਤ ਸਾਰੀਆਂ ਵੀਡੀਓ ਤੁਹਾਡੇ ਵੀ ਨਜ਼ਰ ਗੋਚਰੇ ਲੰਘੀਆਂ ਹੋਣਗੀਆਂ ਜਿੱਥੇ ਉਹ ਝਾੜਾਂ ਪਾਈਆਂ ਜਾ ਰਹੀਆਂ ਉਹਨਾਂ ਨੂੰ ਵੀ ਥੋੜ੍ਹੀ ਥੋੜ੍ਹੀ ਬਹੁਤੀ ਸ਼ਰਮ ਕਰੋ ਵੀ ਤੁਸੀਂ ਪੂਰੇ ਮਾਝੇ ਨੂੰ ਬਦਨਾਮ ਕਰ ਰਹੇ ਹੋ ਜਿਸ ਢੰਗ ਨਾਲ ਤੁਸੀਂ ਬਿਹੇਵ ਕਰ ਰਹੇ ਹੋ। ਅਤੇ ਜਿਹੜੇ ਬੰਦੇ ਜਿਹੜੇ ਮਝੈਲ ਪਾਣੀ ਦੇ ਵਿੱਚ ਬੈਠੇ ਨੇ ਅਸਲ ਦੇ ਵਿੱਚ ਪੀੜਿਤ ਨੇ, ਅਤੇ ਜਦੋਂ ਕੋਈ ਉਹਨਾਂ ਦੇ ਕੋਲ ਮਦਦ ਲੈ ਕੇ ਜਾਂਦਾ ਅਤੇ ਉਹ ਅੱਗਿਓਂ ਮਦਦ ਪਹੁੰਚਾਉਣ ਵਾਲੇ ਨੂੰ ਕਹਿੰਦੇ ਦੱਸੋ ਭਾਈ ਤੁਹਾਡੀ ਅਸੀਂ ਕੀ ਸੇਵਾ ਕਰ ਸਕਦੇ ਹਾਂ, ਹਾਂਜੀ ਜਿਹੜੀ ਉਹਨਾਂ ਦੀ ਦਰਿਆ ਦਿੱਲੀ ਹੈ
ਉਹ ਇੱਕ ਵੱਖਰੇ ਲੈਵਲ ਦੀ ਆ। ਬਹੁਤ ਸਾਰੀਆਂ ਚੰਗੀਆਂ ਉਦਾਹਰਨਾਂ ਜਿਹੜੀਆਂ ਨੇ ਜੀ ਇਸ ਬਿਪਤਾ ਦੇ ਵਿੱਚੋਂ, ਜਿਹੜਾ ਸਾਡਾ ਪੰਜਾਬੀਆਂ ਦਾ ਕਰੈਕਟਰ ਹੈ। ਦੂਸਰੀ ਵੱਡੀ ਚੀਜ਼ ਕਿ ਪੰਜਾਬੀਆਂ ਦੇ ਬਾਰੇ ਜਾਂ ਫਿਰ ਪੰਜਾਬੀ ਕਰੈਕਟਰ ਦੇ ਬਾਰੇ ਜਾਂ ਫਿਰ ਪੰਜਾਬੀਆਂ ਨੂੰ ਜਦੋਂ ਕਹਿ ਲਓ ਕਿ ਧਰਮਾਂ ਜਾਂ ਫਿਰ ਵੱਖ ਵੱਖ ਧਾਰਮਿਕ ਮਨੌਤਾਂ ਨੂੰ ਵੰਡ ਕੇ ਪ੍ਰਚਾਰਿਆ ਜਾਂਦਾ ਤੇ ਉਹ ਤੋਂ ਬਾਅਦ ਬਹੁਤੀ ਵਾਰੀ ਇਹ ਕਿਆਸ ਲੱਗਦੇ ਆ ਕਿ ਪਤਾ ਨੀ ਪੰਜਾਬ ਦੇ ਵਿੱਚ ਕਿੰਨਾ ਕੁ ਕੁਛ ਜਿਹੜਾ ਜੀ ਉਹ ਵਿਗਾੜ ਆਇਆ। ਪਰ ਇਸ ਵੇਲੇ ਜਿਹੜਾ ਜੀ ਧਰਮਾਂ ਤੋਂ ਉੱਪਰ ਉੱਠ ਕੇ ਚਾਹੇ ਕੋਈ ਹਿੰਦੂ ਆ, ਚਾਹੇ ਕੋਈ ਮੁਸਲਿਮ ਆ, ਚਾਹੇ ਕੋਈ ਈਸਾਈ ਆ ਤੇ ਚਾਹੇ ਕੋਈ ਸਿੱਖ ਆ, ਸਾਰੇ ਜਿਹੜੇ ਨੇ ਜੀ ਉੱਥੇ ਇਕੱਠੇ ਹੋ ਕੇ ਇਹਨਾਂ ਰਾਹਤ ਕਾਰਜਾਂ ਦੇ ਵਿੱਚ ਜਾਂ ਫਿਰ ਇੱਕ ਦੂਜੇ ਦੀ ਮਦਦ ਕਰਨ ਦੇ ਵਿੱਚ ਲੱਗੇ ਨੇ। ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਜੀ, ਬਹੁਤ ਸਾਰੀਆਂ ਜਿਹੜੀਆਂ ਸਮਾਜਿਕ ਬੁਰਾਈਆਂ ਨੇ ਉਹਨਾਂ ਨੂੰ ਉਜਾਗਰ ਵੀ ਕੀਤਾ ਇਸ ਹੜਾਂ ਦੇ ਪਾਣੀ ਨੇ ਤੇ ਬਹੁਤ ਸਾਰੀਆਂ ਕਹਿ ਲਓ ਕਿ ਬੁਰਾਈਆਂ ਨੂੰ ਇਹ ਰੋੜ ਕੇ ਵੀ ਨਾਲ ਜਾਵੇਗਾ। ਪੰਜਾਬ ਦੀ ਜਵਾਨੀ ਜਿਹੜੀ ਹੈ ਜੀ ਉਹ ਜਿਸ ਢੰਗ ਦੇ ਨਾਲ ਇੱਕ ਦੂਜੇ ਦੀ ਮਦਦ ਕਰਨ ਵਾਸਤੇ ਉਮੜੀ ਹੈ ਉਹਦੀ ਇੱਕ ਜਿਹੜੀ ਹੈ ਜੀ ਵੱਡੀ ਮਿਸਾਲ ਦੇਖਣ ਨੂੰ ਮਿਲਦੀ ਹੈ। ਔਰ ਜਦੋਂ ਕਹਿ ਲਓ ਕਿ ਪੰਜਾਬੋਂ ਬਾਹਰਲੇ ਉਹ ਚੀਜ਼ ਦੇਖਦੇ ਨੇ ਤੇ ਉਹ ਫਿਰ ਬੜੇ ਮਾਣ ਦੇ ਨਾਲ ਕਰਦੇ ਨੇ ਕਿ ਆਹ ਹੁੰਦੀ ਉਹ ਇਨਸਾਨੀਅਤ। ਜਦੋਂ ਕਿਤੇ ਪੰਜਾਬੋਂ ਬਾਹਰ ਹੜ ਆਉਂਦੇ ਨੇ ਉਦੋਂ ਉਜਾਰੇਦਾਰੀ ਤੇ ਮਹਿੰਗੇ ਭਾਅ ਦੀਆਂ ਚੀਜ਼ਾਂ ਜਿਹੜੀਆਂ ਵਿਕਣੀਆਂ ਸ਼ੁਰੂ ਹੁੰਦੀਆਂ ਨੇ। ਔਰ ਪੰਜਾਬ ਦੇ ਵਿੱਚ ਕਹਿ ਲਓ ਕਿ ਹਾਈਵੇਜ਼ ਦੇ ਉੱਪਰ, ਸੜਕਾਂ ਦੇ ਉੱਪਰ ਜ਼ਰੂਰਤ ਵਾਲੀਆਂ ਚੀਜ਼ਾਂ ਦੇ ਢੇਰ ਲੱਗੇ ਪਏ ਨੇ। ਪੰਜਾਬੀ ਜਿੱਥੇ ਜਿੱਥੇ ਵੱਸਦੇ ਨੇ ਉੱਥੇ ਲਾਮਬੰਦ ਹੋਏ ਪਏ ਨੇ ਕਿ ਅਸੀਂ ਮਦਦ ਜਿਹੜੀ ਆ ਕਿਸ ਢੰਗ ਨਾਲ ਕਰੀਏ। ਹੁਣ ਉੱਥੋਂ ਜਿਹੜੇ ਕੁਝ ਸਿਆਣੇ ਲੋਕ ਜਿਹੜੇ ਉਹ ਸੁਨੇਹਾ ਦੇ ਰਹੇ ਨੇ ਕਿ ਜਿਹੜੇ ਪ੍ਰਵਾਸੀ ਨੇ ਜਾਂ ਜਿਹੜੇ ਆਪਾਂ NRIs ਆ ਜੀ, ਪ੍ਰਵਾਸੀ ਭਾਰਤੀ ਜਾਂ ਫਿਰ ਪੰਜਾਬੋਂ ਬਾਹਰ ਬੈਠੇ ਪੰਜਾਬੀ, ਵੀ ਉਹਨਾਂ ਨੂੰ ਸੰਯਮ ਤੋਂ ਕੰਮ ਲੈਣ ਦੀ ਜ਼ਰੂਰਤ ਹੈ। ਭਾਵ ਕਿ ਸਹਾਇਤਾ ਪਹੁੰਚਾਉਣ ਦੇ ਵਿੱਚ ਏਡੀ ਕਾਹਲ ਨਹੀਂ ਕਰਨੀ, ਕਿਉਂਕਿ ਜਦੋਂ ਇਹ ਪਾਣੀ ਉਤਰ ਗਿਆ ਹੁਣ ਉੱਥੇ ਚਾਹੇ ਸਰਕਾਰ ਆ ਚਾਹੇ ਵਿਰੋਧੀ ਧਿਰਾਂ ਨੇ ਉਹਨਾਂ ਦੇ ਵਿੱਚ, ਕਿਉਂਕਿ ਉਹਨਾਂ ਨੇ ਆਪਣਾ ਵੋਟ ਬੈਂਕ ਵੀ ਪੱਕਾ ਕਰਨਾ, ਉਹਨਾਂ ਨੇ ਇਹ ਵੀ ਦੇਖਣਾ ਕਿ ਜੇ ਅੱਜ ਮੂੰਹ ਦਿਖਾਈ ਨਾ ਕੀਤੀ ਕੱਲ ਨੂੰ ਲੋਕਾਂ ਨੇ ਪਿੰਡਾਂ ਨੀ ਵੜਨ ਦੇਣਾ। ਸੋ ਉਹ ਜਿਹੜੇ ਆ ਜੀ ਚਾਹੁੰਦੇ ਹੋਣ ਜਾਂ ਨਾ ਚਾਹੁੰਦੇ ਹੋਣ ਉਹ ਉੱਥੇ ਕੰਮ ਕਰ ਰਹੇ ਨੇ, ਉਹਨਾਂ ਨੂੰ ਕੰਮ ਕਰਨਾ ਪੈ ਰਿਹਾ। ਪ੍ਰਸ਼ਾਸਨ ਜਿਹੜਾ ਜੀ ਉਹ ਵੀ ਕੰਮ ਕਰ ਰਿਹਾ। ਹਾਂ, ਸੋਸ਼ਲ ਮੀਡੀਆ ਦੀ ਬਹੁਤਾਤ ਕਰਕੇ ਬਹੁਤ ਹਾਪ ਹੁਦਰਾਪਨ ਬਹੁਤ ਜ਼ਿਆਦਾ, ਚਾਹੇ ਉਹ ਕਹਿ ਲਓ ਕਿ ਡਿਪਟੀ ਕਮਿਸ਼ਨਰ ਨੇ ਬਠਿੰਡੇ ਵਾਲੇ, ਚਾਹੇ ਹੁਣ ਰੋਪੜ ਵਾਲੇ ਹੋ ਗਏ, ਚਾਹੇ ਖਾਸ ਕਰਕੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ, ਉਹ ਲੜਕੀ ਏਡੀ ਕੁ ਜ਼ਿਆਦਾ ਮਿਹਨਤ ਕਰ ਰਹੇ ਨੇ। ਹਾਂਜੀ, ਹਰ ਬੰਦਾ ਜਿਹੜਾ ਜੀ ਐਪਰੀਸ਼ੀਏਟ ਕਰ ਰਿਹਾ। ਇੱਕ NRI ਮੰਤਰੀ ਵੀ ਰਹੇ ਨੇ ਕੁਲਦੀਪ ਸਿੰਘ ਧਾਲੀਵਾਲ ਹੋਰੀ, ਜਿਨ੍ਹਾਂ ਦੇ ਕੋਲੋਂ ਅਸਤੀਫਾ ਜਿਹੜਾ ਸਰਕਾਰ ਨੇ ਵੀ ਲੈ ਲਿਆ ਸੀ। ਬੜੀਆਂ ਟਿੱਚਰਾਂ ਉਸ ਬੰਦੇ ਨੇ ਸਹੀਆਂ, ਉਹਦੀ ਇੱਕ ਵੀਡੀਓ ਜਿਹੜੀ ਵਾਹਵਾ ਵਾਇਰਲ ਹੋਈ ਸੀ ਜਿਹਦੇ ਵਿੱਚ ਉਹ ਉਹਨੂੰ ਇਸ ਗੱਲੋਂ ਟਿੱਚਰਾਂ ਕਹੀਆਂ ਵੀ ਇਹ ਟਮਾਟਰ ਨਹੀਂ ਟਮਾਤਰ ਕਹਿੰਦਾ, ਉਸ ਨੂੰ ਤੋਤਲਾ ਬੋਲਣ ਕਰਕੇ ਕਾਫੀ ਮਜ਼ਾਕ ਦਾ ਸਾਹਮਣਾ ਕਰਨਾ ਪਿਆ। ਹਾਂਜੀ, ਲੋਕਾਂ ਵੱਲੋਂ ਵੀ ਟਿੱਚਰਾਂ ਸਹੀਆਂ ਤੇ ਸਰਕਾਰ ਨੇ ਵੀ ਉਹਦੀ ਮਿਨਿਸਟਰੀ ਵਾਪਸ ਲੈ ਕੇ ਤੁਹਾਨੂੰ ਵਿਹਲਾ ਕਰਤਾ ਸੀ, ਪਰ ਉਸ ਬੰਦੇ ਦੀ ਸਿਹਤ ਤੇ ਕੋਈ ਅਸਰ ਨਹੀਂ ਹੋਇਆ। ਅੱਜ ਦਿਨ ਦੇ ਹੜ ਆਏ ਨੇ ਔਰ ਉਹ ਬੰਦਾ ਜਿਹੜਾ ਜੀ ਇੱਕ ਢੰਗ ਨਾਲ ਪਰਿਵਾਰ ਸਮੇਤ ਪਾਣੀ ਦੇ ਵਿੱਚ ਹੀ ਆ, ਔਰ ਉਹ ਕਿਸੇ ਚਾਹੇ ਉਹ ਪ੍ਰਸ਼ਾਸਨ ਦੇ ਲੋਕ ਨੇ ਉਹ ਕਿਸੇ ਨਾਲ ਲੜਦਾ ਜਿਹੜਾ ਜੀ ਉਹ ਦਿਸ ਰਿਹਾ, ਉਹ ਕਿਸੇ ਦੀਆਂ ਮਿੰਨਤਾਂ ਕਰਦਾ ਦਿਸ ਰਿਹਾ, ਉਹ ਇੱਕ ਦੂਜੇ ਦੀ ਮਦਦ ਕਰਦਾ ਹੀ ਦਿਸ ਰਿਹਾ। ਲੋਕ ਜਿਹੜੇ ਨੋਟਿਸ ਕਰਦੇ ਆ ਔਰ ਉਹਦੇ ਉਸ ਚੀਜ਼ ਦੀ ਸ਼ਲਾਘਾ ਹੋ ਰਹੀ ਹੈ। ਔਰ ਅੱਜ ਜਦੋਂ ਆਮ ਆਦਮੀ ਪਾਰਟੀ ਦੇ ਸੰਜੇ ਸਿੰਘ ਹੋਰੀ ਉੱਥੇ ਗਏ ਸਨ ਤੇ ਉਦੋਂ ਵੀ ਉਹ ਪਜਾਮਾ ਟਾਂਕੇ ਨਾਲ ਹੀ ਸੀ। ਹੁਣ ਜਿਹੜੇ ਬੰਦੇ ਕੰਮ ਕਰ ਰਹੇ ਨੇ ਨਾ, ਉਹਨਾਂ ਨੂੰ ਨੋਟਿਸ ਕੀਤਾ ਜਾ ਰਿਹਾ। ਇਹ ਸਾਰੇ ਕਾਸੇ ਦੇ ਵਿੱਚ ਸੁਖਬੀਰ ਬਾਦਲ ਹੋਰੀ ਜਿਹੜੇ ਨੇ ਜੀ, ਉਹ ਵੀ ਲਾਈਮ ਲਾਈਟ ਚ ਆਏ ਨੇ। ਸੁਖਬੀਰ ਬਾਦਲ ਹੋਰੀ ਜਿਹੜੇ ਨੇ ਜੀ, ਉਹ ਪੱਲਿਓਂ ਪੈਸੇ ਖਰਚ ਰਹੇ ਨੇ। ਉਹਨਾਂ ਨੇ ਸ਼ੁਰੂ ਤੋਂ ਹੀ ਜਦੋਂ ਹਾਲੇ ਕਹਿ ਲਓ ਕਿ ਦਰਿਆਈ ਹੜ੍ਹ ਨਹੀਂ ਸਨ ਆਏ, ਮੀਂਹ ਦੇ ਪਾਣੀਆਂ ਦਾ ਕਰਕੇ ਹੀ ਬਠਿੰਡੇ ਦੇ ਬਹੁਤ ਸਾਰੇ ਇਲਾਕੇ ਜਿਹੜੇ ਸੀਗੇ ਉਹ ਫਸਲਾਂ ਡੁੱਬ ਗਈਆਂ ਸੀ। ਜਦੋਂ ਹਾਲੇ ਜਿਹੜੇ ਜ਼ਿਮੀਦਾਰ ਸੀ ਉਹਨਾਂ ਨੂੰ ਜਦੋਂ ਇਹ ਭਾਂਪਣ ਲੱਗਾ ਕਿ ਭਾਈ ਬੰਨ ਟੁੱਟ ਸਕਦੇ ਆ, ਉਹ ਬੰਨ ਮਜ਼ਬੂਤ ਕਰਨ ਦੀ ਕਵਾਇਤ ਵਿੱਚ ਜੁੱਟ ਗਏ ਤੇ ਉਹ ਆਪ ਜਾਂਦੇ ਨੇ, ਚਾਹੇ ਕਿਸੇ ਨੂੰ ਡੀਜ਼ਲ ਚਾਹੀਦਾ, ਚਾਹੇ ਕਿਸੇ ਨੂੰ ਇੰਜਣ ਚਾਹੀਦੇ ਨੇ, ਪੰਪ ਚਾਹੀਦੇ ਨੇ, ਉਹ ਗਰਾਊਂਡ ਲੈਵਲ ਦੇ ਉੱਪਰ ਵੰਡਦੇ ਦਿਸੇ। ਪਹਿਲਾਂ ਉਹਨਾਂ ਨੇ ਇਧਰਲੇ ਮਾਲਵੇ ਵਾਲੇ ਇਲਾਕੇ ਦੇ ਵਿੱਚ, ਫਿਰ ਉਸ ਤੋਂ ਬਾਅਦ ਉਹ ਦੁਆਬੇ ਚ ਗਏ ਤੇ ਫਿਰ ਉਹ ਮਾਝੇ ਚ ਗਏ। ਉਹ ਚੁੱਪ ਚੁਪੀਤੇ ਲੱਗੇ ਨੇ ਜੀ ਆਪਣੇ ਕੰਮ। ਕੁਝ ਕੁ ਉਹਨਾਂ ਦਾ ਜਿਹੜਾ ਆਪਣਾ ਪੀ ਆਰ ਸਿਸਟਮ ਹੈ ਉਹ ਉਹਨਾਂ ਦੀਆਂ ਵੀਡੀਓ ਪਾ ਰਿਹਾ ਤੇ ਕੁਝ ਕੁ ਜਿਹੜੇ ਚੈਨਲ ਨੇ ਜਿਹੜੇ ਪੰਜਾਬ ਦੇ ਵਿੱਚ ਚੱਲਦੇ ਨੇ ਉਹ ਸੁਖਬੀਰ ਬਾਦਲ ਹੋਰਾਂ ਨੂੰ ਕਵਰ ਕਰ ਰਹੇ ਨੇ। ਔਰ ਜਿਹੜੇ ਉਹਨਾਂ ਦੇ ਵਿਰੋਧੀ ਵੀ ਨੇ ਉਹ ਵੀ ਇਹ ਗੱਲ ਕਰ ਰਹੇ ਨੇ ਕਿ ਇਸ ਸਾਰੇ ਕਾਸੇ ਦੇ ਵਿੱਚ ਸੁਖਬੀਰ ਹੋਰੀ ਜਿਹੜੇ ਨੋਟਿਸ ਹੋ ਰਹੇ ਨੇ। ਜਿਹੜੇ ਕਾਂਗਰਸ ਵਾਲੇ ਨੇ, ਕਾਂਗਰਸ ਵਾਲੇ ਜਿਹੜੇ ਨੇ ਜੀ, ਉਹ ਜਿਹੜੀ ਕਹਿ ਲਓ ਵੀ ਆਪਸੀ ਖਿੱਚੋਤਾਣ ਜਿਹੜੀ ਹੈ ਜੀ, ਉਹ ਵੀ ਪੂਰੀ ਜ਼ੋਰ ਤੇ ਆ। ਚੰਨੀ ਹੁਣੀ ਜਿਹੜੇ ਸੀਗੇ ਜੀ, ਉਹ ਕਈ ਫੜਕੇ ਲੱਗੇ ਉਹ ਨਜ਼ਰ ਆਏ। ਪ੍ਰਤਾਪ ਸਿੰਘ ਬਾਜਵਾ ਹੋਰੀ ਜਿਹੜੇ ਜੀ, ਇੱਕ ਵੱਡੇ ਸਾਰੇ ਬੰਬੂ ਕਾਟ ਦੇ ਉੱਪਰ ਬਹਿ ਕੇ ਉਹ ਪਾਣੀ ਦੇ ਵਿੱਚ ਸੈਰ ਕਰਦੇ ਨਜ਼ਰ ਆਏ। ਰਾਜਾ ਬੜਿੰਗ ਹੋਰੀ ਜਿਹੜੇ ਆ ਜੀ, ਉਹ ਉਹਨਾਂ ਦੇ ਬਿਆਨ ਸੁਣਨ ਨੂੰ ਮਿਲੇ। ਕੱਲ ਤਰਨ ਤਾਰਨ ਦੇ ਵਿੱਚ ਇੱਕ ਕਾਂਗਰਸੀ ਸਮਰਥਕ ਸਰਪੰਚ ਦੇ ਗੋਲੀਆਂ ਮਾਰ ਦਿੱਤੀਆਂ ਗਈਆਂ ਤੇ ਉਸ ਵੇਲੇ ਉਸ ਦਾ ਦੁੱਖ ਜ਼ਾਹਰ ਕਰਦੇ ਰਾਜਾ ਬੜਿੰਗ ਹੋਰੀ ਨਜ਼ਰ ਆਏ। ਬੀਜੇਪੀ ਵਾਲੇ ਜਿਹੜੇ ਜੀ, ਉਹ ਵੀ ਪੂਰੇ ਜ਼ੋਰ ਸ਼ੋਰ ਨਾਲ ਲੱਗੇ ਨੇ ਜੀ। ਕੱਲ ਜਦੋਂ ਸ਼ਿਵਰਾਜ ਚੌਹਾਨ ਹੋਰੀ ਇੱਥੇ ਆਏ ਨੇ, ਚਾਹੇ ਉਹ ਕਪੂਰਥਲੇ ਦੇ ਵਿੱਚ ਆਏ ਨੇ, ਚਾਹੇ ਉਹ ਗੁਰਦਾਸਪੁਰ ਦੇ ਇਲਾਕੇ ਦੇ ਵਿੱਚ ਆਏ ਨੇ, ਤੇ ਜਾਖੜ ਸਾਹਿਬ ਤੋਂ ਇਲਾਵਾ ਬਾਕੀ ਸਾਰੇ ਜਿਹੜੇ ਸਨ ਬੀਜੇਪੀ ਦੇ ਮੋਰਲੀ ਕਤਾਰ ਦੇ, ਖਾਸ ਕਰਕੇ ਸਾਡੇ ਜਿਹੜੇ ਕਪੂਰਥਲੇ ਦੇ ਪ੍ਰਧਾਨ ਨੇ ਰਣਜੀਤ ਸਿੰਘ ਦਿਓਲ ਹੋਰੀ, ਉਹ ਵੀ ਨਾਲ ਖੜੇ ਨਜ਼ਰ ਆਏ। ਸੋ ਗੱਲ ਕੀ ਕਿ ਜਿਨ੍ਹਾਂ ਨੇ ਕੰਮ ਕਰਨਾ ਉਹ ਕੰਮ ਕਰ ਰਹੇ ਨੇ, ਤੇ ਜਿਨ੍ਹਾਂ ਨੇ ਸਿਆਸਤ ਕਰਨੀ ਆ ਤੇ ਉਹ ਪੂਰੀ ਜ਼ੋਰ ਦੇ ਨਾਲ ਸਿਆਸਤ ਕਰ ਰਹੇ ਨੇ। ਹੁਣ ਹਰ ਬੰਦਾ ਜਿਹਦੇ ਕੋਲ ਫੋਨ ਹੈ ਉਹਦਾ ਫੋਨ ਜਿਹੜਾ ਜੀ, ਉਹ 20-25-50 ਮੀਟਰ ਤੱਕ ਜ਼ਰੂਰ ਮਾਰ ਕਰਦਾ, ਤੇ ਜੇ ਉਸ 20-25-50 ਮੀਟਰ ਤੱਕ ਉਹਨਾਂ ਨੂੰ ਕੋਈ ਪ੍ਰਸ਼ਾਸਨਿਕ ਅਧਿਕਾਰੀ ਉਸ ਸਰਕਲ ਦੇ ਵਿੱਚ ਨਹੀਂ ਦਿਸਦਾ ਤੇ ਉਹ ਫਿਰ ਕਹਿੰਦਾ ਵੀ ਇੱਥੇ ਅਸੀਂ ਆਏ ਹਾਂ ਜੀ, ਪ੍ਰਸ਼ਾਸਨ ਇੱਥੇ ਤੱਕ ਨਹੀਂ ਪਹੁੰਚਾ। ਕਈ ਜਿਹੜੇ ਰੀਲਾਂ ਬਣਾਉਣ ਵਾਲੇ ਨੇ ਉਹ ਇੱਥੋਂ ਤੱਕ ਜੇ ਮੰਨ ਲਓ ਕਿਸੇ ਕੋਲ ਕਿਸ਼ਤੀ ਹੈ ਨਾ, ਉਹ ਕਹਿੰਦੇ ਭਾਈ ਜੀ ਆਦਿਤ ਅਗਰਵਾ 500 ਰੁਪਈਆ ਲੈ ਲਓ, ਸਾਨੂੰ 10 ਮਿੰਟ ਵਾਸਤੇ ਕਿਸ਼ਤੀ ਦੇ ਦਿਓ, ਅਸੀਂ ਥੋੜਾ ਜਿਹਾ ਪਾਣੀ ਦੇ ਵਿੱਚ ਜਾ ਕੇ ਰੀਲ ਬਣਾਉਣੀ ਹੈ। ਇੱਦਾਂ ਦੀ ਪ੍ਰਜਾਤੀ ਵੀ ਹੈ, ਉਹ ਵੀ ਬਹੁਤ ਨੇ ਜਿਹੜੇ ਸਿਰਫ ਤੇ ਸਿਰਫ ਕਹਿ ਲਓ ਕਿ ਰੀਲਾਂ ਬਣਾਉਣ ਕਰਕੇ ਤੇ ਪੁਲਾਂ ਦੇ ਉੱਪਰ ਜਾ ਕੇ ਤੇ ਗੱਡੀਆਂ ਖੜੀਆਂ ਕਰਕੇ, ਸਕੂਟਰ ਮੋਟਰਸਾਈਕਲ ਖੜੇ ਕਰਕੇ ਤੇ ਪਾਣੀ ਦੀਆਂ ਵੀਡੀਓ ਬਣਾਉਣ ਵਾਲੇ, ਉਹਨਾਂ ਨੂੰ ਪੁਲਿਸ ਜਿਹੜੀ ਆ ਜੀ ਉੱਥੋਂ ਡਾਂਗਾਂ ਮਾਰ ਮਾਰ ਕੇ ਭਜਾ ਵੀ ਰਹੀ ਆ। ਕਹਿ ਲਓ ਵੀ ਠੱਗੀ ਟੋਲੇ ਜਿਹੜੇ ਨੇ ਜੀ, ਉਹਨਾਂ ਦੀ ਵੀ ਇਸ ਵੇਲੇ ਭਰਮਾਰ ਆ ਤੇ ਸੇਵਾ ਕਰਨ ਵਾਲਿਆਂ ਦੀ ਵੀ ਕੋਈ ਕਮੀ ਨਹੀਂ ਆ। ਜਿਨ੍ਹਾਂ ਨੇ ਠੱਗੀ ਮਾਰਨੀ ਆ ਜੀ ਭਾਈ, ਉਹਨਾਂ ਦਾ ਧਿਆਨ, ਉਹਨਾਂ ਦਾ ਦਿਮਾਗ ਚੱਲਣਾ ਹੈ ਉਧਰਲੇ ਪਾਸੇ ਆ। ਹੁਣ ਪਿਛਲੇ ਹੜ੍ਹ ਆਏ ਸੀ, ਹੁਣ ਮਾੜੀ ਜੀ ਆਪਾਂ ਇੱਥੋਂ ਦੀ ਗੱਲ ਵੀ ਕਰ ਲਈਏ। ਹੁਣ ਵੀ ਆ, ਮੈਨੂੰ ਕੱਲ ਵੀ ਫੋਨ ਆਏ 3-4, ਕਿਉਂਕਿ ਜਦੋਂ ਦਾ ਕਬੱਡੀ ਫੈਡਰੇਸ਼ਨ ਆਫ ਓਨਟੈਰੀਓ ਨੇ ਅਨਾਊਂਸ ਕੀਤਾ ਜੀ, ਉਹਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਕਹਿੰਦੇ ਅਸੀਂ ਵੀ ਯੋਗਦਾਨ ਪਾਉਣਾ ਚਾਹੁੰਦੇ ਹਾਂ। ਵੈਨਕੂਵਰ ਤੋਂ ਫੋਨ ਆਏ ਵੀ ਸਾਡਾ ਹਿੱਸਾ ਵੀ ਵਿੱਚ ਪਵਾ ਲਿਓ ਜੀ। ਕੱਲ ਤਕਾਲੀ ਮੈਨੂੰ ਸਹਿਯੋਗ ਹੋਮਿਓ ਕਲੀਨਿਕ ਤੋਂ ਪਰਮਿੰਦਰ ਕੌਰ ਬੱਲ ਹੋਰਾਂ ਦਾ, ਅਸੀਂ ਤੁਹਾਡੀ ਪੋਸਟ ਦੇਖੀ ਸੀਗੀ ਵੀ ਤੁਸੀਂ ਪੈਸੇ ਭੇਜ ਰਹੇ ਹੋ, ਵੀ ਜਦੋਂ ਭੇਜਣੇ ਹੋਏ ਤੇ ਸਾਨੂੰ ਦੱਸਿਓ ਤੇ ਸਾਨੂੰ ਪਤਾ ਨਹੀਂ ਵੀ ਕਿੱਥੇ ਭੇਜਣੇ ਆ ਤੇ ਸਾਡਾ ਹਿੱਸਾ ਵੀ ਉਹਦੇ ਵਿੱਚ ਪਵਾ ਲਿਓ। ਪੰਜ ਸੱਤ ਫੋਨ ਹੋਰ ਵੀ ਆਏ ਵੀ ਸਾਡੇ ਕੋਲ ਵੀ ਤੁਸੀਂ ਪੈਸੇ ਲੈ ਲਿਓ, ਕਿਉਂਕਿ ਫੈਡਰੇਸ਼ਨ ਦੇ ਸਾਰੇ ਜਿਹੜੀ ਜਿੰਨੀਆਂ ਕਲੱਬਾਂ ਨੇ ਜਿੰਨੇ ਮੈਂਬਰ ਨੇ ਉਹਨਾਂ ਨੇ ਆਪਣੇ ਵੱਲੋਂ ਹੀ ਕੰਟਰੀਬਿਊਟ ਕੀਤਾ। ਬਹੁਤ ਸਾਰਾ ਜਿਹੜਾ ਜੀ ਉਹ ਸਾਡੇ ਜਿਹੜੇ ਮੀਡੀਆ ਵਾਲੇ ਮਿੱਤਰ ਨੇ ਉਹ ਵੀ ਰੇਡੀਓ ਥਾਨ ਕਰ ਰਹੇ ਨੇ। ਮੈਂ ਇੱਕ ਚੈਨਲ ਹੁਣ ਸੁਣਦਾ ਆਉਂਦਾ ਸੀਗਾ, ਉਹਨਾਂ ਨੇ ਵੀ ਰੇਡੀਓ ਥਾਨ ਕਰਨਾ। ਹਾਂਜੀ, ਪਿਛਲੇ ਸਮੇਂ ਦੇ ਵਿੱਚ ਵੀ ਬਹੁਤ ਸਾਰੇ ਰੇਡੀਓ ਥਾਨ ਹੋਏ ਨੇ ਜੀ, ਜਦੋਂ ਖਾਲਸਾ ਏਡ ਨੇ ਪਿਛਲੇ ਹੜਾਂ ਦੇ ਵਿੱਚ ਆਪਾਂ ਇੱਥੇ 770 ਤੇ ਹੀ 6 ਘੰਟੇ ਦਾ ਪ੍ਰੋਗਰਾਮ ਕੀਤਾ ਸੀ ਔਰ ਤਕਰੀਬਨ 4.5 ਲੱਖ ਡਾਲਰ ਦੇ ਲਾਗੇ ਛਾਗੇ ਉਦੋਂ ਹੋ ਗਿਆ ਸੀ, ਕਿਉਂਕਿ ਲੋਕ ਭਾਵਕ ਹੁੰਦੇ ਨੇ ਔਰ ਹਰ ਬੰਦਾ ਜਿਹੜਾ ਜੀ ਉਹ 'ਚ ਕੰਟਰੀਬਿਊਟ ਕਰਨਾ ਚਾਹੁੰਦਾ। ਪਰ ਜਿਹੜੇ ਠੱਗ ਬਿਰਤੀ ਦੇ ਲੋਕ ਨੇ ਉਹ ਫਿਰ ਇਹਦੇ ਵਿੱਚੋਂ ਵੀ ਮੁਨਾਫਾ ਭਾਲਦੇ ਹੁੰਦੇ ਆ। ਹੁਣ ਵੈਸੇ ਬਹੁਤਾ ਪੰਜਾਬੀਆਂ ਨੂੰ, ਖਾਸ ਕਰਕੇ ਜਿਹੜੇ ਆਪਾਂ ਇੱਥੇ ਰਹਿੰਦੇ ਹਾਂ, ਉਹਨਾਂ ਨੂੰ ਤਾਂ ਪਤਾ ਲੱਗ ਹੀ ਗਿਆ ਵੀ ਕੌਣ ਕਿੱਥੇ ਕੀ ਕਰਦਾ। ਆ ਜਦੋਂ ਪਿਛਲਾ 23 ਦਾ ਹੜ ਆਇਆ, 23 ਦੀ ਗੱਲ ਹੀ ਆ ਜੀ, ਸ਼ਾਇਦ 23 ਤੋਂ ਵੀ ਪਹਿਲਾਂ ਦੀ ਗੱਲ ਆ, 25 ਹੋ ਗਿਆ, 23 ਤੋਂ ਪਹਿਲਾਂ ਦੀ ਗੱਲ ਆ, ਜਦੋਂ 18 ਦੇ ਵਿੱਚ ਵੀ ਆਇਆ ਸੀ, ਪਰ 18 ਤੋਂ ਬਾਅਦ ਦੀ ਗੱਲ, 23 ਵਾਲੇ ਹੋਣਾ ਸ਼ਾਇਦ, ਜਦੋਂ ਕਹਿ ਲਓ ਕਿ ਖਾਲਸਾ ਏਡ ਨੇ ਵੀ ਉੱਥੇ ਖਾਸ ਕਰਕੇ ਜਿਹੜਾ ਮੋਗੇ ਦਾ ਏਰੀਆ ਸੀ, ਜਗਰਾਓਂ ਦਾ ਏਰੀਆ ਸੀ, ਪਰਲੇ ਪਾਸੇ ਸ਼ਾਹਕੋਟ ਦਾ ਏਰੀਆ ਸੀ, ਬਾਬਾ ਸੀਚੇਵਾਲ ਨੇ ਬਹੁਤ ਉਦੋਂ ਮਿਹਨਤ ਕੀਤੀ ਸੀ, ਬਹੁਤ ਮਿਹਨਤ ਕੀਤੀ ਸੀ, ਉਹਨਾਂ ਸਮੇਂ ਦੀ ਗੱਲ ਆ। ਅਤੇ ਇੱਥੋਂ ਇੱਕ ਬੜਾ ਲੰਬੇ ਸਮੇਂ ਤੋਂ ਇੱਕ ਸਾਡੇ ਰੇਡੀਓ ਵਾਲੇ ਭਾਈ ਨੇ ਜੀ, ਉਹਨਾਂ ਨੇ ਉਸ ਵੇਲੇ ਜਿਹੜਾ ਸੀਗਾ ਉਹ ਪਤਾ ਲੱਗਿਆ ਸੀ 2 ਕੁ ਲੱਖ ਡਾਲਰ ਇਕੱਠਾ ਹੋਇਆ ਸੀ ਔਰ ਉਹ ਬਾਅਦ ਦੇ ਵਿੱਚ ਉਹ ਪੈਸੇ ਕਿੱਥੇ ਗਏ ਕਿਸੇ ਨੂੰ ਨਹੀਂ ਪਤਾ। ਔਰ ਚੰਗੇ ਚੰਗੇ ਸਾਡੀ ਆਪਣੀ ਮਿੱਤਰ ਮੰਡਲੀ ਦੇ ਵਿੱਚੋਂ ਵੀ ਕਹਿੰਦੇ ਯਾਰ ਉਹਦਾ ਫੋਨ ਆਇਆ ਸੀ ਪੈਸੇ ਦੇ ਦਿੱਤੇ, ਬਾਅਦ ਦੇ ਵਿੱਚ ਸਾਰੇ ਗਾਲਾਂ ਕੱਢਦੇ ਸੀ, ਪਰ ਉਹਨਾਂ ਨੇ ਹੁਣ ਵੀ ਬੋਰੀ ਵਿਚਾਰਨੀ ਹੈ। ਮੇਰਾ ਇਹ ਗੱਲ ਕਰਨ ਦਾ ਮਕਸਦ ਸਿਰਫ ਇਹੀ ਆ ਵੀ ਜਿਵੇਂ ਗੁਰਬਾਣੀ ਚ ਲਿਖਿਆ ਕਿ ਅਕਲੀ ਸਾਹਿਬ ਸੇਵੀਏ ਤੇ ਅਕਲੀ ਕੀਤੇ ਦਾਨ, ਸਾਨੂੰ ਉੱਥੇ ਦਾਨ ਕਰਨਾ ਚਾਹੀਦਾ ਜਿੱਥੇ ਸਾਨੂੰ ਪਤਾ ਵੀ ਪੈਸਾ ਐਂਡ ਤੱਕ ਪਹੁੰਚ ਜਾਣਾ, ਬਹੁਤ ਸੋਚ ਸਮਝ ਕੇ। ਅਕਾਊਂਟੇਬਿਲਿਟੀ ਬਹੁਤ ਜ਼ਰੂਰੀ ਹੈ। ਜਿਹੜੀਆਂ ਸਾਡੀਆਂ ਇੱਥੋਂ ਦੀਆਂ ਸੰਸਥਾਵਾਂ ਨੇ, ਜਿਹੜੀਆਂ ਸਥਾਪਿਤ ਸੰਸਥਾਵਾਂ ਨੇ, ਜਿਨ੍ਹਾਂ ਦੇ ਕੋਲ ਚੈਰਿਟੀ ਨੰਬਰਸ ਨੇ, ਉਹਨਾਂ ਦੀਆਂ ਬਹੁਤ ਸਾਰੀਆਂ ਲਿਮਿਟੇਸ਼ਨਸ ਹੁੰਦੀਆਂ ਨੇ। ਚੈਰੀਟੇਬਲ ਸੰਸਥਾਵਾਂ ਜਿਹੜੀਆਂ ਨੇ ਜੀ, ਉਹਨਾਂ ਦੇ ਆਡਿਟਸ ਹੁੰਦੇ ਨੇ। ਕਈ ਵਾਰੀ ਜਦੋਂ ਅਸੀਂ ਕਹਿ ਲਓ ਕਿ ਆਊਟ ਆਫ ਕੈਨੇਡਾ ਕਿਸੇ ਦੀ ਮਦਦ ਕਰਨੀ ਹੁੰਦੀ ਆ ਤੇ ਉਹਨਾਂ ਨੂੰ ਬਹੁਤ ਕਹਿ ਲਓ ਕਿ ਪੇਪਰ ਵਰਕ ਸਿੱਧਾ ਰੱਖਣਾ ਪੈਂਦਾ ਔਰ ਇਸ ਵਜ੍ਹਾ ਕਰਕੇ ਉਹ ਥੋੜਾ ਜਿਹਾ ਗਰੇਜ ਵੀ ਕਰਦੀਆਂ ਹੁੰਦੀਆਂ ਮੋਹਰੇ ਲੱਗਣ ਤੋਂ। ਹਰ ਬੰਦਾ ਜਿਹੜਾ ਕਹਿ ਲਓ ਇਮਾਨਦਾਰ ਬੰਦਾ ਨਾ, ਉਹ ਥੋੜਾ ਜਿਹਾ ਇਸ ਗੱਲੋਂ ਜ਼ਰੂਰ ਡਰੂਗਾ, ਇਸ ਗੱਲੋਂ ਜ਼ਰੂਰ ਜਕੂਗਾ ਕਿ ਕੱਲ ਨੂੰ ਯਾਰ ਕਿਸੇ ਤਰ੍ਹਾਂ ਬਦਨਾਮੀ ਨਾ ਹੋ ਜਾਏ। ਪਰੰਤੂ ਜਿਹੜਾ ਉਹ ਢੀਠ ਬੰਦਾ, ਉਹਨੂੰ ਕੋਈ ਅਸਰ ਨਹੀਂ ਹੁੰਦਾ, ਕਿਉਂਕਿ ਉਹਨਾਂ ਦਾ ਆਪਣਾ ਇੱਕ ਏਜੰਡਾ ਹੁੰਦਾ, ਆਪਣਾ ਇੱਕ ਮਕਸਦ ਹੁੰਦਾ। ਸੋ ਇਸ ਕਰਕੇ ਭਾਈ ਤੁਸੀਂ ਆਪ ਖੁਦ, ਬਹੁਤੀ ਵਾਰੀ ਅਸੀਂ ਇਹ ਵੀ ਬੇਨਤੀ ਕਰਦੇ ਹੁੰਦੇ ਹਾਂ ਕਿ ਆਪਣੇ ਤਕਰੀਬਨ ਸਾਰੇ ਪਿੰਡ ਜਿਹੜੇ ਨੇ ਜੀ ਉਹ ਪ੍ਰਭਾਵਿਤ ਨੇ, ਆਪਣੇ ਪਿੰਡਾਂ ਤੋਂ ਵੀ ਫੋਨ ਆਉਂਦੇ ਨੇ, ਉਹ ਵੀ ਪਿੰਡ ਪੱਧਰ ਦੇ ਉੱਪਰ ਜਿਹੜਾ ਨੇ ਉਗਰਾਹੀ ਲਾਈ ਹੁੰਦੀ ਹੈ ਜੀ, ਉਹ ਵੀ ਉਗਰਾਹੀ ਲਾਉਂਦੇ ਨੇ ਔਰ ਉਹ ਫਿਰ ਸਿੱਧੀ ਜਾ ਕੇ ਤੇ ਉੱਥੇ ਪਹੁੰਚਦੀ ਹੋਣੀ ਹੈ, ਕਿਉਂਕਿ ਜਿਹੜੀਆਂ ਇਹ ਆਰਗੇਨਾਈਜ਼ਡ ਸੰਸਥਾਵਾਂ ਨੇ ਇਹਨਾਂ ਦੀ ਕੁਝ ਨਾ ਕੁਝ ਐਡਮਿਨਿਸਟ੍ਰੇਸ਼ਨ ਫੀਸ ਹੁੰਦੀ ਹੈ, ਜਿਹਨਾਂ ਨੇ ਆਪਣੇ ਖਰਚੇ ਜਿਹੜੇ ਆ ਜੀ ਉਹ ਕੱਢ ਕੇ ਤੇ ਬਾਕੀ ਦਾ ਬਣਦਾ ਹਿੱਸਾ ਜਿਹੜਾ ਜੀ ਉੱਥੇ ਪਹੁੰਚਣਾ ਕਰਨਾ ਹੁੰਦਾ। ਤੇ ਜੇ ਤੁਸੀਂ ਸਿੱਧੇ ਤੌਰ ਦੇ ਉੱਪਰ ਤੁਹਾਡੇ ਕੋਲ ਰਿਸੋਰਸਿਸ ਨੇ, ਤੁਸੀਂ ਖੁਦ ਮਦਦ ਕਰ ਸਕਦੇ ਹੋ, ਉਹਦੇ ਨਾਲ ਦੀ ਰੀਸ ਨਹੀਂ, ਅਜਿਹਾ ਕਰਕੇ ਸਵਾਦ ਆਊਗਾ। ਬਿਰਦੀ ਸਾਹਿਬ ਜੀ ਆਇਆਂ
ਨੂੰ ਜੀ, ਤੁਹਾਨੂੰ ਤੁਹਾਡੇ ਸਾਰੇ ਸੋਤਿਆਂ ਨੂੰ ਜੀ ਬੜੇ ਪਿਆਰ ਸਤਿਕਾਰ ਨਾਲ ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ।
ਮੈਂ ਜੀ ਤੁਹਾਡੀ ਵੀ ਗੱਲਬਾਤ ਸੁਣਦਾ ਸੀ ਜੀ। ਮੈਂ ਅੱਜ ਅਪੋਇੰਟਮੈਂਟ ਸੀ ਜਿਹੜੀ ਉਹ ਕੈਂਸਲ ਹੋ ਗਈ ਤੇ ਮੈਂ ਅੱਜ ਇੰਡੀਆ ਫੋਨ ਕੀਤਾ ਜੀ ਤਿੰਨ ਚਾਰ ਥਾਵਾਂ ਤੇ, ਅੰਮ੍ਰਿਤਸਰ ਵੀ, ਗੁਰਦਾਸਪੁਰ ਵੀ ਮੇਰੇ ਮਿੱਤਰ ਪੈ ਰਹੇ ਹੈਗੇ ਜੀ, ਤੇ ਰੋਪੜ ਵਾਲੇ ਪਾਸੇ ਵੀ ਤੇ ਲੁਧਿਆਣੇ ਤੇ ਮੇਰੇ ਆਪਦੀ ਫੈਮਿਲੀ ਹੋਈ ਹੈ ਜੀ।
ਜੀ,
ਤੇ ਸਾਰੇ ਥਾਵਾਂ ਤੋਂ ਜਿਹੜੀ ਗੱਲਬਾਤ ਹੋ ਰਹੀ ਹੈ ਜੀ, ਇੱਕ ਚੀਜ਼ ਜਿਹੜੀ ਉੱਭਰ ਕੇ ਸਾਹਮਣੇ ਆ ਰਹੀ ਹੈ, ਮਤਲਬ ਪੰਜਾਬ ਦੇ ਵਿੱਚ ਬਹੁਤ ਵੱਡੀ ਸਮੱਸਿਆ ਹੈਗੀ ਹੈ, ਇਹ 'ਚ ਕੋਈ ਦੋ ਰਾਇ ਨਹੀਂ। ਲੋਕਾਂ ਨੂੰ ਹੁਣ ਇਸ ਗੱਲ ਦੀ ਵੀ ਜਾਗਰੂਕਤੀ ਹੋ ਚੁੱਕੀ ਹੈ ਜੀ ਵੀ ਇਹ ਜਿਹੜਾ ਸਾਰਾ ਕੁਛ ਹੈਗਾ, ਸਾਰਾ ਕੁਛ ਇਹ ਕੰਟਰੋਲ ਕੀਤਾ ਜਾ ਸਕਦਾ ਸੀ ਸਰਕਾਰਾਂ ਵੱਲੋਂ, ਮੌਕੇ ਤੇ ਨਹੀਂ ਲਏ ਗਏ ਫੈਸਲਾ ਕਰਕੇ ਜਾਂ ਇਹਨਾਂ ਦੀ ਅਣਗਹਿਲੀ ਕਰਕੇ ਜੋ ਕੁਛ ਹੋਇਆ ਉਹਦੇ ਕਰਕੇ ਹੋਇਆ, ਇਹ ਵੀ ਲੋਕਾਂ ਨੂੰ ਭਲੀ ਭਾਂਤ ਹੁਣ ਜਾਗਰੂਕਤੀ ਆ ਚੁੱਕੀ ਹੈ ਜੀ।
ਪਰ ਮੈਂ ਟੋਕਦਾ ਨਾਲ ਹੈ ਜੀ, ਮੈਂ ਟੋਕਦਾ, ਮੈਂ ਇੱਥੇ ਟੋਕਦਾ। ਅਸਲ ਦੇ ਵਿੱਚ ਇੱਕ ਜਿਹੜਾ ਇਹ ਨੈਰੇਟਿਵ ਸਿਰਜਿਆ ਜਾ ਰਿਹਾ, ਹਾਂ ਅਸੀਂ ਬਿਲਕੁਲ ਸਰਕਾਰਾਂ ਨੂੰ ਬਰੀ ਨਹੀਂ ਕਰਦੇ, ਜੇ ਸਿਰਫ ਤੇ ਸਿਰਫ ਸਾਰਾ ਕੁਛ ਜਿਹੜਾ ਜੀ, ਕਿਉਂਕਿ ਇਹ ਇੱਕ ਇਹ ਜਿਹੜੇ ਇਹ ਵਿਚਾਰ ਨੇ ਰਾਜਨੀਤੀ ਦੀ ਉਪਜ ਨੇ, ਜਿਹੜੇ
ਰਾਜਨੀਤਿਕ ਬੰਦੇ ਨੇ ਕਿਸੇ ਨੇ ਨਹੀਂ
ਇਹ ਗੱਲ ਜੀ,
ਲੋਕਾਂ ਨੇ ਆਪਦੇ ਪੱਧਰ ਤੇ ਉੱਥੇ ਗੱਲਬਾਤ ਚੱਲਦੀ ਹੈ ਚੁੱਪੀ ਬੈਠੇ,
ਲੋਕਾਂ ਦੇ ਜਿਹੜਾ ਲੋਕਾਂ ਦਾ ਪੱਧਰ ਆ, ਜਿਹੜਾ ਲੋਕਾਂ ਦਾ ਪੱਧਰ ਆ, ਉਹਨਾਂ ਦੇ ਕੋਲ ਜਾਣਕਾਰੀ ਕਿੱਥੋਂ ਆਈ? ਅਸਲ ਦੇ ਵਿੱਚ ਜਿਹੜਾ ਇਹ ਇੱਕ ਬੀਜ ਸਿੱਟਿਆ ਗਿਆ ਨਾ, ਇਹ ਬੀਜ ਵੀ ਰਾਜਨੀਤਿਕ ਲੋਕਾਂ ਵੱਲੋਂ ਹੀ ਸਿੱਟਿਆ ਗਿਆ। ਹੁਣ ਕੀ ਆ ਕਿ ਜਿਹੜੇ ਸਿਰਫ ਤੇ ਸਿਰਫ ਪੰਜਾਬ ਦੇ ਵਿੱਚ ਹੜ੍ਹ ਨਹੀਂ ਆਏ, ਪੰਜਾਬੋਂ ਬਾਹਰ ਵੀ ਹੜ੍ਹ, ਹਾਂਜੀ ਹੁਣ ਜਿਹੜਾ ਕਹਿ ਲਓ ਕਿ ਦਿੱਲੀ ਡੁੱਬਣ ਲੱਗੀ ਆ, ਅੱਜ ਸ਼ਾਮ ਤੱਕ ਅੱਜ ਰਾਤ ਤੱਕ ਜਦੋਂ ਆਪਣੇ ਇੱਥੇ ਕਹਿ ਲਓ ਵੀ ਕੱਲ ਨੂੰ ਸਵੇਰਾ ਚੜ੍ਹਨਾ ਆ, ਤੇ ਜਮੁਨਾ ਦਾ ਪਾਣੀ ਜਿਹੜਾ ਜੀ ਉਹ ਦਿੱਲੀ ਪਹੁੰਚ ਚੁੱਕਾ ਹੋਣਾ, ਪਾਣੀ ਨੂੰ ਜਿਹੜਾ ਜੀ ਉਹ ਨੱਕੇ ਨਹੀਂ ਲਾਏ ਜਾ ਸਕਦੇ ਹੁੰਦੇ ਜਿਸ ਢੰਗ ਦੇ ਨਾਲ।
ਉਹ ਤੁਹਾਡੀ ਗੱਲ ਬਣ ਗਿਆ, ਤੁਹਾਡੀ ਗੱਲ ਮੈਂ ਸਮਝ ਗਿਆ ਜੀ, ਮੰਨ ਗਿਆ ਤੁਹਾਡੀ ਗੱਲ, ਮੈਂ ਇਹ ਨਹੀਂ ਆਪਦੇ ਵੱਲ ਕੁਛ ਨਹੀਂ ਕਰ ਰਿਹਾ, ਮੇਰਾ ਜਿਹੜੀ ਫੀਡਬੈਕ ਮਿਲੀ ਉਹਦੀ ਗੱਲ
ਨਹੀਂ, ਉਹ ਫੀਡਬੈਕ ਦਰਅਸਲ ਕੀ ਆ ਕਿ ਇਸ ਮਾਮਲਿਆਂ ਦੇ ਉੱਪਰ ਜਿਹੜੀ ਸਿਆਸਤ ਖੇਡੀ ਜਾ ਰਹੀ ਆ ਉਹੀ ਮਾੜੀ ਚੀਜ਼ ਹੈ। ਆਫ਼ਤ ਦੇ ਵਿੱਚ ਕਿਸੇ ਨੂੰ ਬਚਾਉਣ ਦੇ ਲਈ ਚਾਰਾਜੋਈ ਕਰਨੀ, ਉਧਰਲੇ ਪਾਸੇ ਕਿਸੇ ਦਾ ਧਿਆਨ ਨਹੀਂ, ਹਰ ਇੱਕ ਬੰਦਾ ਉੱਥੇ ਜਾ ਕੇ ਤੇ ਰਾਜਨੀਤੀ ਖੇਡ ਰਿਹਾ। ਔਰ ਇਹ ਚੀਜ਼ ਜਿਹੜੀ ਹੈ ਨਾ ਜੀ, ਕਿਉਂਕਿ ਜਦੋਂ ਅਸੀਂ ਕਹਿੰਦੇ ਵੀ ਜੋ ਅਸੀਂ ਕੁਦਰਤ ਦੇ ਨਾਲ ਇਨਸਾਨ ਖਿਲਵਾੜ ਕਰ ਰਿਹਾ ਆਪਣੇ ਆਪ ਨੂੰ ਉਸ ਤੋਂ ਬਰੀ ਕਰਨ ਦੇ ਲਈ, ਅਸੀਂ ਸਾਰਾ ਦਾ ਸਾਰਾ ਤੋੜਾ ਜਿਹੜਾ ਜੀ ਉਹ ਸਿਆਸਤ ਤੇ ਜਾਂ ਫਿਰ ਰੱਬ ਦੇ ਸਿਰ ਮੜ ਕੇ ਸੁਰਖਰੂ ਹੋ ਜਾਵਾਂਗੇ?
ਨਹੀਂ, ਇਹ ਨਾ ਰੱਬ ਦੇ ਸਿਰ ਮੰਨਣ ਵਾਲਾ ਮਸਲਾ ਸੀ, ਨਾ ਇਹ ਸਿਆਸਤ ਵਾਲਾ ਮਸਲਾ, ਇਹ ਮੌਕੇ ਤੇ ਨਹੀਂ ਲੈ ਕੇ ਫੈਸਲਾ ਕਰਕੇ ਇਹ ਗੱਲ ਹੋ ਰਹੀ ਹੈ, ਇਹ ਕੋਈ ਗੱਲ ਨਹੀਂ ਕਿਸੇ ਦਾ ਲਾ ਰਿਹਾ, ਮਤਲਬ ਮੌਕੇ ਤੇ ਨਹੀਂ ਫੈਸਲੇ ਲੈਣ ਕਰਕੇ ਇਹ ਹੋ ਰਹੀ ਹੈ। ਉਹ ਚ ਪੰਜਾਬ ਸਰਕਾਰ ਵੀ ਵਿੱਚ ਹੀ ਹੈ ਵੀ ਇਹਨਾਂ ਨੇ ਮੌਕੇ ਤੇ ਸਫਾਈਆਂ ਨਹੀਂ ਕਰਾਈਆਂ, ਉਹ ਨਹੀਂ ਕਰਾਈਆਂ ਜਿਵੇਂ ਗੱਲ ਹੋ ਰਹੀ ਹੈ, ਤੇ ਕੁਛ ਕੁ ਜਿਹੜਾ ਪਾਣੀ ਪਤਾ ਸੀ ਵੀ ਭਾਈ ਮੌਨਸੂਨ ਜ਼ਿਆਦਾ ਆਉਣੀ ਹੈ, ਉਹ ਚ ਮਤਲਬ ਮੌਨਸੂਨ ਜ਼ਿਆਦਾ ਆਉਣ ਦਾ ਪਹਿਲਾਂ ਪਤਾ ਸੀ ਸਭ ਨੂੰ, ਤੇ ਉਹ ਪਾਣੀ ਉਸ ਲੈਵਲ ਤੱਕ ਵਧਣ ਦਿੱਤਾ ਗਿਆ, ਮਤਲਬ ਜਿਹੜੀਆਂ ਨਹਿਰਾਂ ਖਾਲੀ ਪਈਆਂ ਰਹੀਆਂ, ਹੋਰ ਕੀਤਾ ਰਿਹਾ, ਰਾਜਸਥਾਨ ਦੀ ਨਹਿਰਾਂ ਜਿਹੜੀਆਂ ਉਹ ਵੀ ਖਾਲੀ ਪਈ, ਮਤਲਬ ਇਹਨਾਂ ਗੱਲਾਂ ਕਰਕੇ ਗੱਲ ਉਹਦੀ ਬਾਕੀ ਹੋ ਗਈ।
ਹੁਣ ਅਸਲ ਦੇ ਵਿੱਚ ਕੀ 14 ਤਰੀਕ ਦੀ ਭਵਿੱਖਬਾਣੀ ਹੈ ਜੀ ਕਿ 14 ਤਰੀਕ ਨੂੰ ਇੱਕ ਬੜੀ ਵੱਡੀ ਸੁਨਾਮੀ ਜਿਹੜੀ ਹੈ ਜੀ ਉਹ ਸਮੁੰਦਰਾਂ ਦੇ ਵਿੱਚ ਆ ਸਕਦੀ ਹੈ।
ਹਾਂ ਬਿਲਕੁਲ ਬਿਲਕੁਲ,
ਹੁਣ ਉਹਦੇ ਲਈ ਜਿਹੜੀਆਂ ਉਹਦੇ ਲਈ ਕੀ ਕਰਨਗੇ?
ਮੈਂ ਉਹੀ ਕਹਿੰਦਾ ਵੀ ਜੇ ਅਗਾਊ ਪਤਾ ਸੀ ਵੀ ਐਕਟੀ ਮੌਨਸੂਨ ਬਹੁਤ ਹੈਵੀ ਆਉਣੀ ਹੈ ਤੇ ਉਹਦੇ ਵਾਸਤੇ ਅਗਾਊ ਜਿਹੜਾ ਕੁਛ ਕੀਤਾ ਜਾ ਸਕਦਾ ਸੀ ਉਹ ਕਿਸੇ ਲੈਵਲ ਤੇ ਵੀ ਨਹੀਂ ਕੀਤਾ ਗਿਆ। ਇਹ ਚ ਮਤਲਬ ਇਹ ਨੀ ਕੋਈ ਸਿੱਖ ਸਿੰਘ ਸਰਕਾਰ ਨੇ ਕਿਸੇ ਨੇ ਕੀਤਾ, ਉਹਦੇ ਜਿਹੜੀਆਂ ਮੈਨੇਜਮੈਂਟਾਂ ਨੇ ਜਿਹੜੀਆਂ ਡੈਮਾਂ ਦੇ ਬੈਠੇ ਹੋਰ ਹੈਗੇ ਉਹਨਾਂ ਦਾ ਬਹੁਤ ਹੈਗਾ, ਸਰਕਾਰਾਂ ਦਾ ਉਹਨਾਂ ਰੋਲ ਖੜੀ ਆਪਾਂ ਨੂੰ ਪਤਾ ਚੀਜ਼
ਉਹ ਤੁਹਾਨੂੰ। ਚਲੋ ਸੁਪਰੀਮ ਕੋਰਟ ਨੇ ਵੀ ਸੁਪਰੀਮ ਕੋਰਟ ਦੇ ਵਿੱਚ ਵੀ ਰਿੱਟ ਪਾਈ ਸੀ, ਉਹਨਾਂ ਨੇ ਪੰਜਾਬ ਸਰਕਾਰ ਤੋਂ ਵੀ, ਉਹਨਾਂ ਨੇ ਹਿਮਾਚਲ ਸਰਕਾਰ ਤੋਂ ਵੀ, ਉਹਨਾਂ ਨੇ ਬਾਕੀਆਂ ਤੋਂ ਵੀ ਮੰਗ ਲਿਆ। ਔਰ ਪਿਛਲੇ ਤਕਰੀਬਨ ਆਪਾਂ 2 ਮਈ ਤੋਂ ਦੇਖਣ ਡੇ ਆ ਵੀ ਜਿਸ ਢੰਗ ਦੇ ਨਾਲ ਚਾਹੇ ਉਹ BMB ਬੋਰਡ ਸੀਗਾ, ਜਿਹੜਾ ਭਾਖੜਾ ਮੈਨੇਜਮੈਂਟ ਬੋਰਡ ਜਿਹੜਾ ਆ ਉਹਦੀ ਉਹਦੇ ਉੱਪਰ ਪੰਜਾਬ ਪੁਲਿਸ ਲੱਗਣੀ ਆ ਜਾਂ ਉਹਦੇ ਉੱਪਰ ਜਿਹੜੀ ਸੈਂਟਰ ਦੀ ਫੋਰਸ ਲੱਗਣੀ ਆ ਜਾਂ ਸੈਂਟਰ ਦਾ ਕੰਟਰੋਲ ਰਹਿਣਾ ਜਾਂ ਫਿਰ ਰਾਜਾਂ ਦਾ ਕੰਟਰੋਲ ਰਹਿਣਾ, ਇਹ ਸਾਰਾ ਕੁਛ ਤਾਂ ਆਪਾਂ ਦੇਖ ਹੀ ਰਹੇ ਹਾਂ। ਹੁਣ ਉਹਨਾਂ ਚੀਜ਼ਾਂ ਨੂੰ ਅਸਲ ਦੇ ਵਿੱਚ ਕੀ ਹੁੰਦਾ ਕਿ ਜਦੋਂ ਸਰਕਾਰਾਂ ਦੇ ਕੋਲ ਟੇਕ ਕੇਅਰ ਕਰਨ ਨੂੰ ਕੁਛ ਨਾ ਹੋਵੇ ਨਾ, ਉਦੋਂ ਫਿਰ ਇਹੋ ਜਿਹੀ ਇਲਜ਼ਾਮਬਾਜ਼ੀ ਚੱਲਦੀ ਹੁੰਦੀ ਆ। ਹੁਣ ਲੋਕਾਂ ਨੂੰ ਉਹਨਾਂ ਨੇ ਇਸ ਆਰੇ ਲਾਤਾ ਵੀ ਭਾਈ ਤੁਸੀਂ ਇੱਕ ਦੂਜੇ ਤੇ ਇਲਜ਼ਾਮਬਾਜ਼ੀ ਕਰਨੀ ਸ਼ੁਰੂ ਕਰ ਦਿਓ, ਜਿਹੜੇ ਅਸਲ ਦੇ ਵਿੱਚ ਕਹਿ ਲਓ ਵੀ ਜਾਨਾਂ ਬਚਾਉਣ ਵਾਲੇ ਜਾਂ ਫਿਰ ਇੱਕ ਦੂਜੇ ਦੀ ਬਾਂਹ ਫੜਨ ਵਾਲੀ ਜਿਹੜੀ ਇੱਕ ਜਿਹੜਾ ਉੱਥੇ ਮਾਹੌਲ ਬਣਿਆ, ਕਿਉਂਕਿ ਜਿਹੜੀ ਮੈਂ ਪਹਿਲਾਂ ਗੱਲ ਕਰਕੇ ਹਟਿਆ ਵੀ ਉਸ ਮਾਹੌਲ ਨੇ ਬਹੁਤ ਸਾਰੇ
ਅਗਲੀ ਗੱਲ ਲੱਗਾ ਸੀ।
ਹਾਂਜੀ
ਉਹ ਮੈਂ ਅਗਲੀ ਗੱਲ ਕਰਨ ਲੱਗਿਆ ਸੀ, ਜਿਸ ਤਰੀਕੇ ਨਾਲ ਸਾਰਾ ਪੰਜਾਬ ਇੱਕਜੁੱਟ ਹੋ ਕੇ ਸਾਰੇ ਦਵੇਸ਼ ਸਾਰੀਆਂ ਮਾੜੀ ਮੋਟੇ ਤਗੜੇ ਝੁਗੜੇ ਛੱਡ ਕੇ ਸਭ ਕੁਛ ਕਰਕੇ ਜੀ ਜਿੰਨੀ ਇਕਜੁੱਟਤਾ ਨਾਲ ਪੰਜਾਬ ਨੇ ਉਹੀ ਪੰਜਾਬੀ ਸਪਿਰਿਟ ਦਾ ਮੁਜ਼ਾਹਰਾ ਜੋ ਕਰ ਰਹੀ ਹੈ, ਜਿਸ ਤਰੀਕੇ ਨਾਲ ਕਰ ਰਿਹਾ ਪੰਜਾਬ
ਜੀ,
ਉਹ ਆਪਣੇ ਆਪ ਦੇ ਵਿੱਚ ਐਡੀ ਵੱਡੀ ਉਦਾਹਰਨ ਪੇਸ਼ ਕਰ ਰਿਹਾ ਜੀ ਵੀ ਇਹ ਉਹੀ ਪੰਜਾਬ ਹੈ ਜਿਹੜਾ ਕਦੇ ਲੋਕਾਂ ਦੀ ਮਦਦ ਕਰਦਾ ਸੀ, ਆਪਦੇ ਵਾਸਤੇ ਵੀ ਏਦਾਂ ਕਰ ਸਕਦਾ ਹੈ, ਤੇ ਜਿੰਨੀ ਇਕਜੁੱਟਤਾ ਪੰਜਾਬੀ ਇੱਕ ਦੂਜੇ ਨਾਲ, ਇੱਕ ਪਿੰਡ ਦੂਜੇ ਪਿੰਡ ਨਾਲ ਤੇ ਇੱਕ ਮਹੱਲਾ ਦੂਜੇ ਪਿੰਡ ਨਾਲ, ਇੱਕ ਘਰ ਦੂਜੇ ਘਰ ਨਾਲ, ਜੋ ਕੁਛ ਉਹ ਦੁੱਖ ਮੁਜ਼ਾਹਰਾ ਹੋ ਰਿਹਾ ਜੀ, ਉਹ ਆਪਣੇ ਆਪ ਦੇ ਵਿੱਚ ਐਡੀ ਵੱਡੀ ਮਿਸਾਲ ਹੈ, ਉਹ ਸਾਰੀ ਦੁਨੀਆਂ ਨੂੰ ਵੱਡੀ ਮਿਸਾਲ ਪੇਸ਼ ਕਰਕੇ,
ਔਰ ਇਹੀ ਸਿਆਸੀ ਲੋਕਾਂ ਦਾ ਫਿਕਰ ਆ, ਇਹੀ ਸਿਆਸੀ ਲੋਕਾਂ ਦਾ ਵੱਡਾ ਫਿਕਰ ਆ,
ਇਹ ਬਹੁਤ ਵੱਡੀ ਗੱਲ ਹੋ ਰਹੀ ਹੈ ਜੀ। ਤੇ ਜਿਸ ਤਰੀਕੇ ਨਾਲ ਜਿਵੇਂ ਤੁਸੀਂ ਦੱਸੇ, ਜਿਸ ਤਰੀਕੇ ਨਾਲ ਸਾਡੇ ਸਿੰਗਰ, ਸਾਡੇ ਕਲਾਕਾਰ, ਸਾਡੇ ਬੁੱਧੀਜੀਵੀ ਜਾਂ ਹੋਰ ਲੋਕ ਜਿਸ ਤਰੀਕੇ ਨਾਲ ਨਿਕਲੇ ਆਏ ਬਾਹਰ, ਜਿਸ ਤਰੀਕੇ ਨਾਲ ਆਮ ਲੋਕ ਵੀ ਜਿਹੜੇ ਮੈਂ ਕੁਛ ਦੇਖਦਾ ਪਿਆ ਜੀ, ਇੱਥੇ ਫੇਸਬੁੱਕਾਂ ਦਾ ਵੀ ਕੁਛ ਲਿਖਣ ਵਾਲੇ ਲੋਕ ਜਿਹੜੇ ਐਕਟਿਵ ਹੈਗੇ ਆ, ਉਹਨਾਂ ਨੂੰ ਆਪਦੇ ਉਹ ਕਹਿੰਦੇ ਜਿੰਨੀ ਕੁ ਭਾਈ ਸਾਡੇ ਕੋਲ 20-50 ਹਜ਼ਾਰ ਜਿੰਨਾ ਸਾਡੇ ਕੋਲ ਪਿਆ ਸੀ ਭਾਈ ਦਵਾਈਆਂ ਦੁਈਆਂ ਦੇਣ ਵਾਸਤੇ, ਕੋਸ਼ਿਸ਼ ਕਰਾਂਗੇ ਆਹ ਕਰਾਂਗੇ, ਇਹ ਗੱਲ ਵੀ ਚੱਲ ਰਹੀ ਹੈ। ਇਹ ਮੁਹਿੰਮ ਜਿਹੜੀ ਹੈਗੀ ਇਨਸਾਨੀ ਚੰਗੀ ਇਨਸਾਨੀ ਵਾਸਤੇ ਬਹੁਤ ਵੱਡਾ ਕੰਮ ਕਰ ਰਹੀ ਹੈ, ਇਸ ਗੱਲ ਵਾਸਤੇ ਪੰਜਾਬ ਇੱਕ ਵਾਰ ਫੇਰ ਆਪਣੇ ਆਪ ਨੂੰ ਮੂਹਰੀ ਹੋ ਕੇ ਉਹਨਾਂ ਨੇ ਦਿਖਾਇਆ ਜੀ, ਤੇ ਜਿਸ ਤਰੀਕੇ ਨਾਲ ਰਾਜਸਥਾਨ ਤੇ ਹੁਣ ਪਤਾ ਲੱਗਾ ਰਾਜਸਥਾਨ ਦੇ ਵਿੱਚੋਂ ਤੇ ਹਰਿਆਣੇ ਵਿੱਚੋਂ ਟਰਾਲੀਆਂ ਭਰ ਭਰ ਕੇ ਉੱਥੋਂ ਲੋਕੀ ਸੇਵਾ ਕਰਨ ਵਾਸਤੇ ਹੈਲਪ ਕਰਨ ਵਾਸਤੇ ਆਉਣ ਸ਼ੁਰੂ ਹੋ ਗਿਆ, ਇਹ ਵੀ ਵੱਡੀ ਉਦਾਹਰਣ ਹੈ ਜੀ। ਤੇ ਪਰ ਨਾਲ ਦੀ ਨਾਲ ਇੱਕ ਇਹ ਵੀ ਆਪਾਂ ਨੂੰ ਦੇਖਣਾ ਪੈਣਾ ਜਿਹੜਾ ਕੇਂਦਰੀ ਮੀਡੀਆ ਦੀ ਪੰਜਾਬ ਪ੍ਰਤੀ ਬੇਰੁਖੀ ਟੋਟਲੀ ਵਾਸ਼ ਆਊਟ ਕਰਤਾ ਵੀ ਪੰਜਾਬ ਜਿਵੇਂ ਭਾਰਤ ਦਾ ਹਿੱਸਾ ਨਹੀਂ ਹੁੰਦਾ, ਉਹ ਵੀ ਇਸ ਗੱਲ ਸਾਹਮਣੇ ਹੋ ਕੇ ਨਿਕਲੀ ਹੈ ਜੀ ਵੀ ਟੋਟਲੀ ਟੋਟਲੀ ਉਹਨਾਂ ਨੇ ਪੰਜਾਬ ਨੂੰ ਇਹੀ ਕੀਤਾ ਹੋਇਆ ਪੰਜਾਬ ਹੈ ਹੀ ਨਹੀਂ ਗਾ, ਪੰਜਾਬ ਦੀ ਕਿਤੇ ਕੋਈ ਖ਼ਬਰ ਨਹੀਂ ਆ ਰਹੀ ਕਿਤੇ ਕੋਈ ਚੱਲ।
ਦੇਖੋ ਜੀ ਅਸਲ ਚ ਕੀ ਆ, ਜਦੋਂ ਨਾ ਆਪਾਂ ਕਲੋਜ਼ਲੀ ਵਾਚਦੇ ਆ ਕੁਝ ਕੁ ਧਿਰਾਂ ਉਹ ਵੀ ਨੇ ਜੀ, ਉਹ ਚਾਹੇ ਕਿਸਾਨ ਅੰਦੋਲਨ ਹੋਵੇ ਉਸ ਅੰਦੋਲਨ ਦੇ ਵਿੱਚੋਂ ਜਿਹੜਾ ਇੱਕ ਪੰਜਾਬੀਆਂ ਦਾ ਜਿਹੜਾ ਇੱਕ ਬੇਗਾਨਗੀ ਦੀ ਭਾਵਨਾ ਹੈ, ਉਹ ਭਾਵਨਾ ਦਾ ਬੀਜ ਜਿਹੜਾ ਜੀ ਉਹ ਕਈ ਵਾਰੀ ਪੁੰਗਰਦਾ ਫੇਰ ਸੁੱਕ ਜਾਂਦਾ, ਫੇਰ ਪੁੰਗਰਦਾ ਫੇਰ ਸੁੱਕ ਜਾਂਦਾ, ਤੇ ਕੁਝ ਧਿਰਾਂ ਜਿਹੜੀਆਂ ਨੇ ਜੀ ਉਹ ਇਹ ਚਾਹੁੰਦੀਆਂ ਨਹੀਂ ਵੀ ਪੰਜਾਬੀਆਂ ਦਾ ਜਿਹੜਾ ਬੇਗਾਨਗੀ ਦਾ ਅਹਿਸਾਸ ਆ ਉਹਨਾਂ ਦੇ ਮਨਾਂ ਦੇ ਵਿੱਚੋਂ ਖਤਮ ਹੋਵੇ। ਉਹ ਉਸ ਆਪਦਾ ਦੇ ਵਿੱਚੋਂ ਵੀ ਇਸ ਔਖੇ ਸਮੇਂ ਦੇ ਵਿੱਚ ਵੀ ਆਪਣੀ ਜਿਹੜੀ ਉਹ ਕੜੱਤਣ ਆਪਣੀ ਉਹ ਨਫ਼ਰਤ ਜਿਹੜੀ ਹੈ ਜੀ ਉਹ ਫੈਲਾਉਣ ਦੇ ਵਿੱਚ ਬਿਲਕੁਲ ਭੋਰਾ ਵੀ ਅਵੇਸਲੇ ਨਹੀਂ ਹੋ ਰਿਹਾ।
ਯੈਸ, ਅੱਛਾ ਇਹ ਮੈਂ ਲਾਸਟ ਗੱਲ ਕਰ ਲਾ, ਮੈਂ ਸੁਣਿਆ ਦੇ ਲਾ ਜੀ ਆਪਣਾ ਗੱਲ ਤਾਂ ਚੱਲਦੀ ਰਹਿਣੀ ਹੈ
ਜੀ।
ਆਪਣੇ ਜਸਵਿੰਦਰ ਸਿੰਘ ਭੱਲਾ ਜੀ ਤੁਹਾਡੇ ਵੀ ਮਿੱਤਰ ਪਿਆਰੇ ਮੇਰੇ ਵੀ ਕਲੋਜ਼ ਰਹੇ ਜੀ, ਉਹਨਾਂ ਦੀ ਹੋ ਗਏ ਸੀ ਪਿਛਲੇ ਦਿਨ ਉਹ ਚਲੇ ਗਏ ਸੀ ਦੁਨੀਆਂ ਤੋਂ, ਉਹਨਾਂ ਦੇ ਸੰਬੰਧੀ ਇੱਕ ਸਮਾਗਮ ਰੱਖਿਆ ਗਿਆ ਜੀ ਇੱਥੇ ਸ਼ਨਿਚਰਵਾਰ ਨੂੰ ਵਿਸ਼ਵ ਪੰਜਾਬੀ ਭਵਨ ਜਿਹੜਾ ਬਿਲਜ ਆਫ ਇੰਡੀਆ ਰੈਸਟੋਰੈਂਟ ਦੇ ਪਿੱਛੇ 114 ਕੈਨੇਡੀ ਰੋਡ, ਤੇ ਉੱਥੇ ਸਮਾਗਮ ਹੈ ਜੀ 2 ਤੋਂ ਲੈ ਕੇ 5 ਵਜੇ ਤੱਕ, ਤੇ ਜੇ ਕੋਈ ਇੱਥੇ ਸ਼ਾਮਲ ਹੋਣਾ ਚਾਹੁੰਦਾ ਜੀ ਤੇ ਜ਼ਰੂਰ ਉੱਥੇ ਸ਼ਾਮਲ ਹੋਈਏ, ਆਪਾਂ ਉਹਨਾਂ ਨੂੰ ਯਾਦ ਕਰੀਏ ਜੀ ਉਹਨਾਂ ਦੇ ਜੀਵਨ ਦੇ ਵਿੱਚ ਜੋ ਕੁਛ ਉਹ ਕਰ ਗਏ ਆ, ਅਸਾਂ ਉਹਨਾਂ ਨੂੰ ਸ਼ਰਧਾਂਜਲੀ ਦੇਣੀ ਇੱਕ ਤਰੀਕੇ ਨਾਲ ਜਿਸ ਤਰੀਕੇ ਨਾਲ ਦੇ ਸਕਦੇ ਹਾਂ, ਤੇ ਉੱਥੇ ਅਸੀਂ PAU ਵਾਲੇ ਸਾਡੇ ਕੋਲ ਸਾਡੇ ਹੋਰ ਮਿੱਤਰ ਪਿਆਰੇ ਵੀ ਸੀਗੇ, ਸਾਡੇ ਜਮਾਤੀ ਵੀ, ਸਾਡੇ ਪ੍ਰੋਫੈਸਰ ਵੀ ਸੀਗੇ, ਹੈੱਡ ਵੀ ਰਹੇ ਉਹ, ਤੇ ਕਲਾਕਾਰ ਤਾਂ ਸੀਗੇ, ਤੇ ਉੱਥੇ ਉਹ ਅਸੀਂ ਇੱਕ ਅਰੇਂਜਮੈਂਟ ਕੀਤਾ ਜੀ ਛੋਟਾ ਜਿਹਾ, ਤੇ ਉੱਥੇ ਜੇ ਕੋਈ ਆਉਣਾ ਚਾਹੁੰਦਾ ਤੇ ਜ਼ਰੂਰ ਉੱਥੇ ਸਾਡੇ ਨਾਲ ਸ਼ਾਮਲ ਹੋਵੋ ਜੀ, ਆਪਾਂ ਉਹਨਾਂ ਨੂੰ ਯਾਦ ਕਰ ਸਕੀਏ, ਤੁਸੀਂ ਵੀ ਜ਼ਰੂਰ ਆਉਣਾ ਜੀ, ਤੁਹਾਨੂੰ ਮੈਂ ਸਾਰਾ ਜੀ ਲੈ ਕੇ ਜਾਊਂਗਾ ਮੈਂ, ਤੇ ਬਾਕੀ ਵੀ ਸਰੋਤਾਂ ਨੂੰ ਬੇਨਤੀ ਹੈ ਕੋਈ ਆਉਣਾ ਚਾਹੁੰਦਾ ਤੇ ਆ ਜਾਓ, ਇਸ ਨੇ ਕੋਈ ਹੋਰ ਜਾਣਕਾਰੀ ਲੈਣੀ ਤਾਂ ਮੈਨੂੰ ਫੋਨ ਕਰ ਲਿਓ ਜੀ, ਨੰਬਰ ਮੇਰਾ
6 6 6 1 9 1 9 4 1 6 6 6 6 1 9 1 9 ਬਹੁਤ ਬਹੁਤ ਧੰਨਵਾਦ ਜੀ ਕਾਫੀ ਲੰਬੇ ਸਮੇਂ ਤੋਂ ਹੋਲਡ ਤੇ ਨੇ ਤੇ ਉਸ ਤੋਂ ਬਾਅਦ ਫਿਰ ਆਪਾਂ ਬ੍ਰੇਕ ਲੈਣੀ ਹੈ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ? ਬਹੁ
ਚੁੱਕਿਆ ਕਰੀ ਹਾਲੇ ਤੇ ਟਾਈਮ ਚ। ਹਾਂਜੀ
ਤੁਹਾਡੀ ਆਵਾਜ਼
ਮੇਰੀ ਮੇਰੀ ਨਾ ਇਧਰ ਮੈਂ ਉਹ ਚੀਜ਼ਾਂ ਕਰਦੇ ਸੀ ਕੋਈ ਨੀ। ਥੈਂਕ ਯੂ ਬਹੁਤ ਵਧੀਆ ਪ੍ਰੋਗਰਾਮ ਹੈ।
ਥੈਂਕ ਯੂ ਥੈਂਕ ਯੂ ਥੈਂਕ ਯੂ ਬਹੁਤ ਧੰਨਵਾਦ ਜੀ। ਆਪਾਂ ਇੱਕ ਲੈ ਲਈਏ ਨਿੱਕੀ ਜੀ ਬ੍ਰੇਕ, ਉਸ ਤੋਂ ਬਾਅਦ ਫਿਰ ਬਾਕੀ ਗੱਲਾਂ ਕਰਦੇ ਹਾਂ ਜੀ।
ਭਾਈ ਸਸਤਾ ਲਾ ਲਾ, ਇੰਜ ਕਰ ਤੂੰ 6 ਦੀ ਬਜਾਏ 5 ਲੈ ਲਾ। ਓਹੋ ਸਰਲਾ ਭੈਣ ਜੀ, ਕੈਨੇਡਾ ਆ ਗਏ ਤੁਸੀਂ? ਇੱਥੇ ਸਬਜ਼ੀਆਂ ਪਿੱਛੇ ਬਾਰਗੇਨ ਕਰਨ ਦੀ ਲੋੜ ਨਹੀਂ, ਕਿਉਂਕਿ ਏਸ਼ੀਅਨ ਫੂਡ ਸੈਂਟਰ ਤੇ ਵਧੀਆ ਫਰੈਸ਼ ਗਰੋਸਰੀ, ਫਰੂਟਸ, ਦਾਲਾਂ, ਸਬਜ਼ੀਆਂ ਸਭ ਕੁਝ ਬਹੁਤ ਘੱਟ ਕੀਮਤ ਵਿੱਚ ਮਿਲਦਾ।
ਇਹ ਹੈ ਜੀ ਏਸ਼ੀਅਨ ਫੂਡ ਸੈਂਟਰ, ਇੰਡੋ ਕੈਨੇਡੀਅਨ ਗਰੋਸਰੀਜ਼, ਫਲ ਫਰੂਟ ਦਾਲਾਂ ਸਬਜ਼ੀਆਂ ਦੀ ਵਨ ਸਟਾਪ ਸ਼ਾਪ। ਨਾਲੇ ਸਾਡੇ ਕੋਲ ਇੰਡੀਆ ਵਾਲੇ ਭਾਂਡੇ, ਪਲੇਟਾਂ, ਬਾਟੀਆਂ ਸਭ ਕੁਝ ਮਿਲਦਾ। ਸਾਡੀ ਸਾਰੀਆਂ ਹੀ ਲੋਕੇਸ਼ਨਸ ਤੇ ਸੋਹਣੀਆਂ ਸੋਹਣੀਆਂ ਰੱਖੜੀਆਂ ਦੀ ਬੇਸ਼ੁਮਾਰ ਵੈਰਾਇਟੀ ਵੀ ਹੈ। ਏਸ਼ੀਅਨ ਫੂਡ ਸੈਂਟਰ ਦੀਆਂ ਓਨਟੈਰੀਓ ਵਿੱਚ 9 ਲੋਕੇਸ਼ਨਸ ਵਿੱਚੋਂ ਜਿੱਥੇ ਮਰਜ਼ੀ ਆ ਜਾਓ।
ਇਹ ਸੰਦੇਸ਼ ਦਾ ਧਿਆਨ ਨਾਲ ਸੁਣੋ। ਪੱਪੂ ਹਲਵਾਈ ਦਾ ਨਾਂ ਤਾਂ ਤੁਸੀਂ ਸੁਣਿਆ ਹੋਵੇਗਾ। ਜੇ ਤੁਸੀਂ ਭਾਜੀ ਬਣਵਾਉਣੀ ਆ, ਮੋਟੀ ਬੂੰਦੀ ਵਾਲੇ ਲੱਡੂ ਬਣਵਾਉਣੇ ਨੇ, ਸੀਰਨੀ, ਬੂੰਦੀ, ਸ਼ਕਰਪਾਰੇ, ਮੱਠੀਆਂ ਬਣਵਾਉਣੀਆਂ ਨੇ, ਜਾਂ ਫਿਰ ਲਾਈਵ ਕੇਟਰਿੰਗ ਕਰਵਾਉਣੀ ਆ, ਤੇ ਜਾਂ ਫਿਰ ਤੁਹਾਨੂੰ ਟੈਂਟ, ਮੇਜ਼, ਕੁਰਸੀਆਂ ਚਾਹੀਦੇ ਹਨ, ਤੇ ਪੱਪੂ ਹਲਵਾਈ ਦੇ ਨਾਲ ਸੰਪਰਕ ਕਰੋ। 647-388-5154 6473888-8154 ਤੇ ਸੰਪਰਕ ਕਰੋ ਪੱਪੂ ਹਲਵਾਈ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
घर मकान या दुकान प्रॉपर्टी दी हर मुश्किल नु करे आसान
काबिल ते ईमानदार सेल्स रिप्रेजेंटेटिव राणा रणधीर सिंह सिद्धू जेडे ब्रैम्पटन ते मिसिसागा तो अपने भरोसेमंद सेवावां प्रदान कर देने
आज ही कॉल करो 905-915-8484
905-915-8484 घर खरीदना है या प्रॉपर्टी विच इन्वेस्ट करके चंगा प्रॉफिट हासिल करना है
कॉल करो रॉयल लीपेज फ्लावर सिटी रियल्टी दे राणा रणधीर सिंह सिद्धू नु
बल्ले बल्ले भाई ए तो कमाल करती एडी वड्डी शॉप बना ली
घर दफ्तर कमर्शियल प्लाजा या टाउन हाउस दी वधिया कंस्ट्रक्शन वाजिब रेटा ते करवाउन लई याद रखो एक ही नाम सर्वलो कंस्ट्रक्शन
हर तरह दी कंस्ट्रक्शन दे वधिया काम लई आज ही कॉल करो सर्वलो कंस्ट्रक्शन 410-841-0478 416-841-0478 सर्वलो कंस्ट्रक्शन
ਉਜੀ ਰੀਅਲ ਅਸਟੇਟ ਡੀਲ ਕਿਸੇ ਕਿਸੇ ਨੂੰ ਰਾਸ ਆਵੇ
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰਾਪਰਟੀ ਦੇ ਭਾਗ ਜਗਾਵੇ ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ ਹੋਟਲ ਮੋਟਲ ਲੈਂਡ ਪਲਾਜ਼ਾ ਗੈਸ ਸਟੇਸ਼ਨ ਅਪਾਰਟਮੈਂਟਸ ਖਰੀਦਣ ਜਾਂ ਵੇਚਣ ਲਈ
ਜਾਂ ਫਿਰ ਫ੍ਰੀ ਮਾਰਕੀਟ ਇਵੈਲੂਏਸ਼ਨ ਲਈ ਇੱਕੋ ਥਾਂ ਤੇ ਇੱਕੋ ਨਾਂ ਡੇਲ ਮੁੰਡੀ
ਕਾਲ ਕਰੋ 416-213-1313 416-213-1313
7895 Tranmere Drive 206 Mississauga ਡੇਲ ਮੁੰਡੀ ਰੀਅਲ ਅਸਟੇਟ ਐਕਸਪਰਟ
ਦੋਸਤੋ ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ ਬ੍ਰੈਮਟਨ ਦੇ ਆਲੇ ਦੁਆਲੇ ਇਲੈਕਟ੍ਰੋਨਿਕਸ ਦੇ ਸਟੋਰ ਤਾਂ ਬਹੁਤ ਨੇ ਜਿਹੜੇ ਫ੍ਰਿਜ ਸਟੋਵ ਵਾਸ਼ਰ ਡਰਾਇਰ ਅਤੇ ਟੀਵੀ ਬੜੇ ਸਸਤੇ ਭਾਅ ਵੇਚਣ ਦਾ ਦਾਅਵਾ ਕਰਦੇ ਨੇ ਪਰ ਇਹ ਸਾਰਾ ਕੁਝ ਸਟਾਕ ਵਿੱਚ ਕਿਸੇ ਕੋਲ ਵੀ ਨਹੀਂ ਗਾਹਕਾਂ ਨੂੰ ਕਈ ਕਈ ਹਫ਼ਤੇ ਕਈ ਕਈ ਮਹੀਨੇ ਇੰਤਜ਼ਾਰ ਕਰਨਾ ਪੈਂਦਾ ਟਾਪ ਚੁਆਇਸ ਇਲੈਕਟ੍ਰੋਨਿਕਸ ਹੀ ਇੱਕ ਅਜਿਹਾ ਸਟੋਰ ਹੈ ਜਿੱਥੇ ਕੰਟੇਨਰਾਂ ਦੇ ਕੰਟੇਨਰ ਅਪਲਾਈਸਿਸ ਦੇ ਭਰੇ ਪਏ ਨੇ ਕੋਈ ਲਾਰਾ ਨਹੀਂ ਕੋਈ ਇੰਤਜ਼ਾਰ ਨਹੀਂ ਤੇ ਕੀਮਤ ਵੀ ਸਭ ਤੋਂ ਘੱਟ 16 ਇੰਟਰਮੋਡਲ ਡਰਾਈਵ ਬ੍ਰੈਮਟਨ ਦੇ ਵਿੱਚ ਸੀਐਨ ਦੇ ਯਾਰਡ ਦੇ ਬਿਲਕੁਲ ਲਾਗੇ ਪਹੁੰਚੋ ਤੇ ਸਸਤੇ ਭਾਅ ਖੜੇ ਪੈਰ ਅਪਲਾਈਸਿਸ ਖਰੀਦ ਸਕਦੇ ਹੋ 905-799-0045 905-799-0045 ਟਾਪ ਚੁਆਇਸ ਇਲੈਕਟ੍ਰੋਨਿਕਸ
ਓਏ ਵਿਆਹ ਤਾਂ ਸਾਡੇ ਜ਼ਮਾਨੇ ਚ ਹੁੰਦੇ ਸੀ ਸਾਰੇ ਪਰਿਵਾਰ ਨੇ ਇਕੱਠਾ ਹੋਣਾ ਰੌਣਕਾਂ ਲੱਗਣੀਆਂ ਖੁੱਲਾ ਖਾਣਾ ਪੀਣਾ ਤੇ ਘਰ ਦੁਲਹਨ ਵਾਂਗ ਸਜਾਉਣਾ
ਓਏ ਬੇਬੇ ਤੇਰੀ ਪੋਤੀ ਦਾ ਵਿਆਹ ਵੀ ਏਦਾਂ ਹੀ ਸਪਰੈਂਜਾ ਬੈਂਕੁਟ ਹਾਲ ਚ ਠਾਠ ਬਾਠ ਨਾਲ ਹੋਊ
ਆਪਣੀਆਂ ਛੋਟੀਆਂ ਵੱਡੀਆਂ ਖੁਸ਼ੀਆਂ ਦੇ ਜਸ਼ਨ ਮਨਾਓ ਸਪਰੈਂਜਾ ਬੈਂਕੁਟ ਹਾਲ ਆਓ ਹਰ ਤਰ੍ਹਾਂ ਦੀ ਵੈਡਿੰਗ ਸੈਰਾਮਨੀਜ਼ ਰਿਸੈਪਸ਼ਨ ਪ੍ਰੀ ਵੈਡਿੰਗ ਫੰਕਸ਼ਨਸ ਐਨੀਵਰਸਰੀਜ਼ ਬਰਥਡੇਸ ਕਾਰਪੋਰੇਟ ਇਵੈਂਟਸ ਤੁਸੀਂ ਆਪਣੀ ਪਸੰਦ ਦਾ ਕੇਟਰਿੰਗ ਪੈਕੇਜ ਵੀ ਬਣਾ ਸਕਦੇ ਹੋ 2000 ਮਹਿਮਾਨਾਂ ਦੀ ਕੈਪੈਸਿਟੀ ਵਾਲਾ ਹਾਲ Sprenza Banquet Hall, 510 Deerhurst Drive, Brampton. Call karo 905-793-3458. 905-793-3458.
Ek wari fir swagat ji mita khun tak di gal baat sunne jarur changi lag rahi hovegi. Ek bahut hi vadhiya condo town house rent vaste khali hai ji. Pehli October to tusi is nu rent kar sakde ho. Eh keh lo ke ਦਗੋਰ ਰੋਡ ਤੇ ਕੋਟਰਲ ਦਾ ਲਾਗਾ ਉੱਥੇ ਖੂੰਜੇ ਦੇ ਉੱਪਰ ਜਿਹੜਾ ਟਾਊਨ ਹਾਊਸ ਕੰਪਲੈਕਸ ਹੈ 9480 ਦਗੋਰ ਰੋਡ ਉੱਥੇ ਇਹ ਟਾਊਨ ਹਾਊਸ ਅਵੇਲੇਬਲ ਹੈ ਦੋ ਬੈਡਰੂਮ ਦਾ ਬੜਾ ਖੁੱਲਾ ਡੁੱਲਾ ਟਾਊਨ ਹਾਊਸ ਹੈ ਜੀ 1.5 ਵਾਸ਼ਰੂਮ ਹੈ ਇੱਕ ਕਾਰ ਦੀ ਪਾਰਕਿੰਗ ਹੈ ਪ੍ਰਾਈਵੇਟ ਫਰੰਟ ਐਂਟਰੈਂਸ ਹੈਗਾ ਜੀ ਔਰ ਤਕਰੀਬਨ ਬੜੀ ਵਧੀਆ ਮਾਡਰਨ ਕਿਚਨ ਹੈ ਜੀ ਲਾਂਡਰੀ ਵਿੱਚ ਹੀ ਹੈ ਜੀ ਬੜੀਆਂ ਵੱਡੇ ਵੱਡੀਆਂ ਵਿੰਡੋ ਆ ਜੀ ਤੇ ਜਿਹੜੇ ਸਾਰੀਆਂ ਅਮੈਨਿਟੀਜ਼ ਨੇ ਉਹ ਬਿਲਕੁਲ ਲੱਗ ਗਏ ਸੈਂਟਰ ਏਅਰ ਕੰਡੀਸ਼ਨ ਆ ਜੀ ਐਕਸੈਸਿਬਿਲਟੀ ਫਰੈਂਡਲੀ ਆ ਜੀ ਔਰ ਹਾਈ ਸੀਲਿੰਗ ਵਾਲਾ ਇਹ ਟਾਊਨ ਹਾਊਸ ਜੇ ਤੁਸੀਂ ਰੈਂਟ ਕਰਨਾ ਔਰ ਇਟ ਇਜ਼ ਪਰਫੈਕਟ ਫਾਰ ਸਮਾਲ ਫੈਮਲੀਜ ਪ੍ਰੋਫੈਸ਼ਨਲ ਐਂਡ ਡਾਊਨ ਸਾਈਜ਼ਰਸ ਤੁਹਾਨੂੰ ਫੋਨ ਨੰਬਰ ਦੇਣ ਲੱਗਾ ਇਸ ਫੋਨ ਦੇ ਉੱਪਰ ਸੰਪਰਕ ਕਰ ਲਿਓ 416-704-5555 416-704-5550 ਗੋਰ ਅਤੇ ਕੋਟਰਲ ਦੇ ਇਲਾਕੇ ਦੇ ਵਿੱਚ ਇਹ ਟਾਊਨ ਹਾਊਸ ਦੋ ਬੈਡਰੂਮ ਦਾ ਇਹ ਰੈਂਟ ਵਾਸਤੇ ਅਵੇਲੇਬਲ ਹੈ 1 ਅਕਤੂਬਰ ਤੋਂ ਤੇ ਤੁਸੀਂ ਇਸ ਨੂੰ ਰੈਂਟ ਕਰਨਾ ਤੇ 416-704-5550 ਤੇ ਸੰਪਰਕ ਕਰ ਸਕਦੇ ਹੋ ਜਾਂ ਫਿਰ ਪ੍ਰੋਗਰਾਮ ਤੋਂ ਬਾਅਦ ਮੇਰੇ ਨਾਲ 905-915-8484 ਤੇ ਸੰਪਰਕ ਕਰ ਸਕਦੇ ਹੋ ਅੱਜ ਦਾ ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਦਾ ਕਰਨ ਦੇ ਲਈ ਆਪਾਂ ਨੂੰ ਦ ਮੈਟਲ ਕਰਾਫਟ ਕੰਪਨੀ ਦਾ ਸਹਿਯੋਗ ਹਾਸਲ ਹੈ ਮੈਟਲ ਕਰਾਫਟ ਕੰਪਨੀ ਜਿਹੜੀ ਹੈ ਜੀ ਉਹ ਹੈਵੀ ਡਿਊਟੀ ਜਿਹੜੀਆਂ ਸਟੀਲ ਬਾਰਜ਼ ਨੇ ਜਾਂ ਫਿਰ ਗ੍ਰਿਲ ਜਿਹੜੀਆਂ ਨੇ ਜੀ ਉਹ ਬਣਾ ਕੇ ਦਿੰਦੀਆਂ ਨੇ ਇਹਨਾਂ ਦੇ ਬਹੁਤ ਸਾਰੀਆਂ ਖ਼ਬਰਾਂ ਜਿਹੜੀਆਂ ਤੁਸੀਂ ਸੁਣਦੇ ਹੋ ਕਿ ਜਦੋਂ ਕਹਿ ਲਓ ਕਿ ਦਰਵਾਜ਼ਾ ਭੰਨ ਕੇ ਤੇ ਡਾਕੂ ਜਿਹੜੇ ਆ ਜੀ ਘਰਾਂ ਦੇ ਵਿੱਚ ਆ ਵੜਦੇ ਆ ਉਦੋਂ ਹਰ ਬੰਦਾ ਹੀ ਆਪਣੀ ਸੇਫਟੀ ਸੋਚਦਾ ਔਰ ਉਹ ਸੇਫਟੀ ਵਾਸਤੇ ਜਿਹੜੀਆਂ ਨੇ ਜੀ ਉਹ ਤੁਹਾਡੀ ਜਿਹੜੀ ਫਰੰਟ ਡੋਰ ਤੇ ਜਿਹੜੀਆਂ ਉੱਥੇ ਗ੍ਰਿੱਲਾਂ ਜਿਹੜੀਆਂ ਨੇ ਉਹ ਲਗਵਾ ਸਕਦੇ ਹੋ। ਚਸ ਬਾਈ ਹੋਰਾਂ ਨਾਲ ਗੱਲਬਾਤ ਕਰਨੀ ਹੈ ਔਰ ਇਸ ਤੋਂ ਇਲਾਵਾ ਤੁਸੀਂ ਆਪਣੇ ਬਿਜ਼ਨਸ ਦੇ ਉੱਪਰ ਗ੍ਰਿੱਲਾਂ ਲਾਉਣੀਆਂ ਚਾਹੁੰਦੇ ਹੋ ਜਾਂ ਫਿਰ ਜਿਹੜਾ ਕਸਟਮ ਫਰਨੀਚਰ ਬਣਵਾਉਣਾ ਚਾਹੇ ਉਹ ਪੈਟੀਓ ਫਰਨੀਚਰ ਹੈ, ਅਲਮੀਨੀਅਮ ਦਾ, ਸਟੇਨਲੈਸ ਸਟੀਲ ਦਾ ਜਾਂ ਫਿਰ ਵੱਖਰੀ ਹੋਰ ਆਇਰਨ ਦਾ, ਕੌਫੀ ਟੇਬਲ ਬਣਾਉਣਾ, ਡਾਇਨਿੰਗ ਟੇਬਲ ਬਣਾਉਣਾ, ਇਹ ਸਾਰਾ ਸਮਾਨ ਇਹ ਤਿਆਰ ਕਰਦੇ ਨੇ। ਫੋਨ ਨੰਬਰ ਨੋਟ ਕਰ ਲਓ, 437 ਏਰੀਆ ਕੋਡ ਹੈ ਜੀ, 437 212-22-22 212-22-22 ਤੇ ਜਸ ਬਾਈ ਹੋਰਾਂ ਨਾਲ ਸੰਪਰਕ ਕਰ ਸਕਦੇ ਹੋ, ਦਾ ਮੈਟਰ ਕਰਾਫਟ ਕੰਪਨੀ। ਵੰਡਰਵਰਲਡ ਇਮੀਗ੍ਰੇਸ਼ਨ ਦੇ ਮਨਮਿੰਦਰ ਖੋਸਾ ਹੋਰਾਂ ਦਾ ਫੋਨ ਨੰਬਰ 647-646-3000। ਇਮੀਗ੍ਰੇਸ਼ਨ ਦਾ ਸਲਾਹ ਮਸ਼ਵਰਾ ਕਰਨਾ ਹੋਵੇ ਤੇ ਇਹਨਾਂ ਨਾਲ ਸੰਪਰਕ ਕਰ ਲਿਓ। ਪੱਪੂ ਹਲਵਾਈ ਦਾ ਫੋਨ ਨੰਬਰ ਹੈ ਜੀ 647-388-5153 ਤੇ ਸੰਪਰਕ ਕਰ ਸਕਦੇ ਹੋ। ਔਰ ਜੇ ਤੁਸੀਂ ਭਾਜੀ ਬਣਵਾਉਣੀ ਆ, ਕੇਟਰਿੰਗ ਕਰਵਾਉਣੀ ਆ ਤੇ ਜਾਂ ਫਿਰ ਟੈਂਟ ਲਗਵਾਉਣੇ ਨੇ, ਇੱਕੋ ਫੋਨ ਤੇ ਫੋਨ ਕਰਕੇ ਸਰ ਜਾਣਾ 647-388-5153। ਰਾਜ ਕਾਰਪਟ ਐਂਡ ਫਲੋਰਿੰਗ, ਜੇ ਤੁਸੀਂ ਰੈਜੀਡੈਂਸ਼ੀਅਲ ਜਾਂ ਫਿਰ ਕਮਰਸ਼ੀਅਲ ਕਾਰਪਟ ਪਾਉਣੀ ਆ, ਹਾਰਡਵੁੱਡ ਫਲੋਰ, ਲਗਜ਼ਰੀ ਵਾਈਨਲ ਪਲੈਂਕਸ ਲੈਣੀਆਂ ਨੇ, ਲੈਮੀਨੇਟ ਫਲੋਰ ਜਾਂ ਫਿਰ ਰੋਲਰ ਸ਼ੇਡਸ ਲੈਣੇ ਨੇ, ਤਾਂ ਪਿਛਲਾ ਤਕਰੀਬਨ ਇਹਨਾਂ ਦਾ 35 ਸਾਲਾਂ ਦਾ ਤਜਰਬਾ ਹੈ। 20 ਵਿਲਕਿੰਸਨ ਰੋਡ ਦੇ ਯੂਨਿਟ ਨੰਬਰ 11-12 ਚ ਪਹੁੰਚ ਸਕਦੇ ਹੋ ਜਾਂ ਫਿਰ ਫੋਨ ਕਰ ਲਿਓ ਰਾਜ ਹੋਰਾਂ ਨੂੰ 416-953-6233। ਆਸਰਾ ਲਾਇਰ ਦੇ ਅਮਨਦੀਪ ਕਪਲਾ ਹੋਰੀ 905-456-2020 ਤੇ ਸੰਪਰਕ ਕਰ ਸਕਦੇ ਹੋ। ਰੀਅਲ ਸਟੇਟ ਦੀ ਕੋਈ ਟ੍ਰਾਂਜੈਕਸ਼ਨ ਕਰਨੀ ਹੈ ਤੇ ਭਾਈ ਇਹਨਾਂ ਨਾਲ ਸੰਪਰਕ ਕਰ ਲਿਓ। ਏਸ਼ੀਅਨ ਫੂਡ ਸੈਂਟਰ, ਜੇ ਤੁਸੀਂ ਸਾਫ਼ ਸੁਥਰੀਆਂ ਦਾਲਾਂ ਸਬਜ਼ੀਆਂ ਫਲ ਫਰੂਟ ਵਧੀਆ ਗਰੋਸਰੀ ਖਰੀਦਣੀ ਹੈ ਤੇ ਏਸ਼ੀਅਨ ਫੂਡ ਸੈਂਟਰ 416-740-3262 ਉਹਨਾਂ ਦਾ ਫੋਨ ਨੰਬਰ ਹੈ। ਆਪਣੀਆਂ ਕਾਰਾਂ ਵਾਲਿਆਂ ਟਰੱਕਾਂ, ਡੰਪ ਟਰੱਕਾਂ, ਟਰੈਕਟਰਾਂ, ਟ੍ਰੇਲਰਾਂ ਦੇ ਟਾਇਰ ਪਾਉਣੇ ਨੇ ਤੇ ਐਚ ਕੇ ਟਾਇਰ ਸੈਂਟਰ 6191 ਅਟਲਾਂਟਿਕ ਡਰਾਈਵ 647-295-4600 ਇਹਨਾਂ ਦਾ ਫੋਨ ਨੰਬਰ ਹੈ। ਪ੍ਰੋਗਰਾਮ ਤੋਂ ਬਾਅਦ ਦੇ ਵਿਚ ਕਿਸੇ ਨੇ ਗੱਲਬਾਤ ਕਰਨੀ ਹੋਵੇ ਤਾਂ ਮੇਰਾ ਫੋਨ ਨੰਬਰ 905-915-8484। ਬਰਾੜ ਸਾਹਿਬ ਦਾ ਫੋਨ ਨੰਬਰ ਹੈ 647-300-8436। ਸਾਡੀ ਜਿਹੜੀ ਕੈਬਨਿਟ ਹੈ ਜੀ ਉਹਦੀ ਮੀਟਿੰਗ ਆਪਸ ਵਿਚ ਹੋ ਰਹੀ ਆ ਔਰ ਖਾਸ ਕਰਕੇ ਜਿਹੜਾ ਭੀ ਝਗੜਾ ਅਮਰੀਕਾ ਦੇ ਨਾਲ ਪਿਆ ਆ, ਖਾਸ ਕਰਕੇ ਟ੍ਰੇਡ ਵਾਰ ਦਾ, ਉਸ ਦੇ ਉਪਰ ਜਿਹੜੀਆਂ ਸਲਾਹਾਂ ਕੀਤੀਆਂ ਜਾ ਰਹੀਆਂ ਨੇ। ਉਧਰ ਜਿਹੜੀ ਪਰਲੇ ਪਾਸਿਓਂ ਖ਼ਬਰ ਆ ਰਹੀ ਹੈ ਕਿ ਇਸ ਵੇਲੇ ਚਾਹੇ ਰਸ਼ੀਆ ਆ, ਚਾਈਨਾ ਆ ਤੇ ਇੰਡੀਆ, ਇਨ੍ਹਾਂ ਦੇ ਆਪਸ ਵਿਚ ਜਿਹੜੇ ਆ ਜੀ ਉਹ ਜਫੀਆਂ ਲਗਭਗ ਪੈ ਗਈਆਂ ਨੇ ਤੇ ਜੇ ਕਿਤੇ ਚਾਈਨਾ ਦੀ ਉਠਕੜੀ ਇੰਡੀਆ ਦੇ ਨਾਲ ਬੈਠ ਜਾਂਦੀ ਆ ਤੇ ਇਹ ਇਕ ਬੜਾ ਵੱਡਾ ਚੈਲੰਜ ਹੋਵੇਗਾ ਡੋਨਲਡ ਟਰੰਪ ਹੋਰਾਂ ਵਾਸਤੇ। ਜਦੋਂ ਸਾਡੇ ਟਰੂਡੋ ਸਾਹਿਬ ਦੀ ਸਰਕਾਰ ਸੀ ਤੇ ਉਦੋਂ ਗੁਆਂਢੀਆਂ ਦੇ ਕਹਿਣ ਦਾ ਕਰਕੇ ਹੀ ਟਰੂਡੋ ਸਾਹਿਬ ਨੇ ਵੀ ਚਾਈਨਾ ਦੇ ਨਾਲ ਬੜਾ ਵੱਡਾ ਪੰਗਾ ਲਈ ਰੱਖਿਆ, ਇੱਟ ਖੜਕਾ ਰਹਿੰਦਾ ਸੀ। ਖਾਸ ਕਰਕੇ ਜਿਹੜੀਆਂ ਬਿਜਲੀ ਦੇ ਨਾਲ, ਕਰੰਟ ਦੇ ਨਾਲ ਚੱਲਣ ਵਾਲੀਆਂ ਕਾਰਾਂ ਸੀ ਉਹਦੇ ਉਪਰ ਟੈਰਫ ਜਿਹੜਾ ਸੀਗਾ ਜੀ ਉਹ 100% ਜਿਹੜਾ ਸੀ ਉਹ ਐਲਾਨ ਕਰ ਦਿੱਤਾ ਗਿਆ। ਬਦਲੇ ਦੇ ਵਿਚ ਉਨ੍ਹਾਂ ਨੇ ਵੀ ਸਾਡੇ ਕਨੋਲਾ ਆਇਲ ਦੇ ਉਪਰ ਜਿਹੜਾ ਸੀਗਾ ਜੀ 75.8% ਉਹ ਐਲਾਨ ਕਰ ਦਿੱਤਾ। ਹੁਣ ਜਿਹੜੇ ਮਾਰਕ ਕਾਰਨੀ ਹੋਰਾਂ ਦੀ ਸਰਕਾਰ ਆ ਇਹ ਚਾਈਨਾ ਦੇ ਨਾਲ ਵੀ ਸਬੰਧ ਸੁਧਾਰਨ ਦੀ ਕਵਾਇਤ ਵੱਲ ਤੁਰ ਪਈ ਆ ਤੇ ਇਸ ਹਫ਼ਤੇ ਦੇ ਵਿਚ ਜਿਹੜਾ ਜੀ ਉਹ ਕਹਿ ਲਓ ਕਿ ਜਿਹੜਾ ਕੈਨੇਡੀਅਨ ਵਫਦ ਹੈ ਉਹ ਚਾਈਨਾ ਦੇ ਆਲਾ ਅਧਿਕਾਰੀਆਂ ਦੇ ਨਾਲ ਸਲਾਹ ਮਸ਼ਵਰਾ ਕਰਨ ਅਤੇ ਸੰਭਾਵਨਾਵਾਂ ਲੱਭਣ ਵਾਸਤੇ ਉਥੇ ਪਹੁੰਚ ਰਿਹਾ। ਲਾਅ ਐਂਡ ਆਰਡਰ ਦੀ ਸਥਿਤੀ ਨੂੰ ਲੈ ਕੇ ਤੇ ਚਰਚਾਵਾਂ, ਕਿਉਂਕਿ ਜਦੋਂ ਕੋਈ ਵੱਡੀ ਘਟਨਾ ਵਾਪਰਦੀ ਆ ਤਾਂ ਅਸੀਂ ਫਿਰ ਉੱਥੇ ਗੱਲ ਕਰਦੇ ਹਾਂ ਕਿ ਖਾਸ ਤੌਰ ਦੇ ਉਪਰ ਜਦੋਂ ਤੁਹਾਡੇ ਘਰ ਦੇ ਵਿਚ ਵੜ ਕੇ ਤੇ ਕੋਈ ਗੋਲੀਆਂ ਚਲਾ ਕੇ ਜਾਵੇ ਫਿਰ ਬਹੁਤ ਸਾਰੇ ਸਵਾਲ ਖੜੇ ਹੁੰਦੇ ਨੇ। ਸਾਡੀਆਂ ਜਿਹੜੀਆਂ ਸਰਕਾਰਾਂ ਨੇ ਚਾਹੇ ਉਹ ਲੋਕਲ ਲੈਵਲ ਦੀ ਆ, ਚਾਹੇ ਪ੍ਰੋਵਿੰਸ ਆ ਤੇ ਚਾਹੇ ਫੈਡਰਲ ਆ, ਇਹ ਆਪਸ ਵਿਚ ਕਹਿ ਲਓ ਵੀ ਗੇਮ ਬਾਲ ਖੇਡਦੀਆਂ ਰਹਿੰਦੀਆਂ ਨੇ ਜੀ। ਇੱਕ ਨੂੰ ਪੁੱਛੋ ਤਾਂ ਉਹ ਦੂਜੇ ਦੀ ਗੱਲ ਕਰ ਦਿੰਦਾ, ਦੂਜੇ ਨੂੰ ਪੁੱਛੋ ਤਾਂ ਉਹ ਤੀਜੇ ਦੀ ਗੱਲ ਕਰਦਾ, ਤੀਜੇ ਨੂੰ ਪੁੱਛੋ ਤਾਂ ਉਹ ਪਹਿਲੇ ਦੀ ਗੱਲ ਕਰ ਲੈਂਦਾ। ਜੋ ਪਿਛਲੇ ਦਿਨੀ ਜੋ ਵਾਹਨ ਦੇ ਵਿਚ ਘਟਨਾ ਵਾਪਰੀ ਆ, ਜੋ ਪੁਲਿਸ ਦੀ ਸਟੇਟਮੈਂਟ ਉਥੇ ਆਈ ਆ ਤੇ ਜਿਹੜੀ ਸਟੇਟਮੈਂਟ ਪਿਛਲੇ ਦਿਨੀ ਡੱਗ ਫੋਰਡ ਹੋਰਾਂ ਨੇ ਦਿੱਤੀ ਆ, ਉਹ ਦੋਨੇ ਸਟੇਟਮੈਂਟਾਂ ਆਪਸ ਵਿਚ ਮੈਚ ਨਹੀਂ ਖਾਂਦੀਆਂ, ਆਪਸ ਵਿਚ ਮੇਲ ਨਹੀਂ ਖਾਂਦੀਆਂ। ਹੁਣ ਜੇ ਡੱਗ ਫੋਰਡ ਹੋਰੀ ਇਹ ਮਹਿਸੂਸ ਕਰਦੇ ਨੇ ਕਿ ਭਾਈ ਸੈਲਫ ਡਿਫੈਂਸ ਦਾ ਅਧਿਕਾਰ ਜਿਹੜਾ ਹੋਣਾ ਚਾਹੀਦਾ, ਉਹ ਅਧਿਕਾਰ ਭਾਈ ਦੇਣਾ ਕਹਿੰਦੇ ਆ, ਸਰਕਾਰਾਂ ਨੇ ਦੇਣਾ ਨਾ, ਉਹਦੇ ਵਿਚ ਚਾਹੇ ਫੈਡਰਲ ਨੇ ਵੀ ਯੋਗਦਾਨ ਪਾਉਣਾ ਹੋਵੇ, ਚਾਹੇ ਤੁਸੀਂ ਆ ਤੇ ਚਾਹੇ ਸਾਡੇ ਕਹਿ ਲਓ ਕੋਈ ਪੁਲਿਸ ਡਿਪਾਰਟਮੈਂਟ ਆ, ਰਲ ਕੇ ਕੰਮ ਕਿਉਂ ਨੀ ਕਰਦੇ ਭਾਈ। ਜਦੋਂ ਸਾਡੇ ਇਹ ਸਾਡੇ ਚੁਣੇ ਹੋਏ ਨੁਮਾਇੰਦੇ ਜਦੋਂ ਇਹਨਾਂ ਤੱਕ ਕੋਈ ਤੁਸੀਂ ਗੱਲ ਲੈ ਕੇ ਜਾਂਦੇ ਹੋ ਤੇ ਅਗਲੇ ਪੱਲਾ ਝਾੜ ਦੇਣ ਤਾਂ ਤੁਸੀਂ ਕਿੱਥੇ ਜਾ ਕੇ ਰਹੋਗੇ ਪੱਟੋਗੇ? ਇਹਨਾਂ ਦੇ ਕੰਨ ਤੇ ਜੂੰ ਸਰਕਣੀ ਚਾਹੀਦੀ ਆ। ਖੈਰ ਇਹ ਸੀ ਅੱਜ ਦਾ ਪ੍ਰੋਗਰਾਮ, ਉਮੀਦ ਹੈ ਕਿ ਜ਼ਰੂਰ ਚੰਗਾ ਲੱਗਾ ਹੋਵੇਗਾ। ਜਿਹੜੀ ਪੰਜਾਬ ਦੀ ਸਿਚੁਏਸ਼ਨ ਆ ਜੀ ਉਹਦੇ ਬਾਰੇ ਰੋਜ਼ ਆਪਣੇ ਕੋਲ ਖਬਰਾਂ ਆਉਂਦੀਆਂ ਨੇ, ਆਪਾਂ ਰੋਜ਼ ਗੱਲ ਕਰਦੇ ਹਾਂ। ਪੰਜਾਬੀਆਂ ਦਾ ਸੁਭਾਅ ਹੀ ਆ ਜੀ, ਅਸੀਂ ਬਹੁਤ ਛੇਤੀ ਪਿਘਲਦੇ ਵੀ ਹਾਂ, ਅਸੀਂ ਇੱਕ ਦੂਜੇ ਨਾਲ ਖੜਦੇ ਹਾਂ। ਇਹੀ ਸਾਡਾ ਕਹਿ ਲਓ ਕਿ ਸਾਡਾ ਇੱਕ ਕਰੈਕਟਰ ਹੈ, ਪੰਜਾਬੀ ਕਰੈਕਟਰ ਹੈ। ਔਰ ਜੋ ਪੰਜਾਬ ਦੇ ਵਿੱਚ ਅੱਜ ਕੱਲ੍ਹ ਚੱਲ ਰਿਹਾ, ਪੰਜਾਬ ਨੇ ਇਸ ਤੋਂ ਵੀ ਬਹੁਤ ਸਟਰੋਂਗ ਹੋ ਕੇ ਉਭਰਨਾ। ਯੋਗਦਾਨ ਜ਼ਰੂਰ ਪਾਓ, ਪਰ ਸਾਰਾ ਕੁਛ ਸਾਰੀਆਂ ਗਿਆਨ ਇੰਦਰੀਆਂ ਜਿਹੜੀਆਂ ਜੀ ਖੋਲ੍ਹ ਕੇ ਰੱਖੋ। ਔਰ ਕੁਝ ਕੁ ਜਿਹੜੇ ਸਮੇਂ ਇਹੋ ਜਿਹੇ ਹੁੰਦੇ ਨੇ ਵੀ ਜਿੱਥੇ ਤੁਹਾਨੂੰ ਇੱਕ ਦੂਜੇ ਦੀ ਬਹੁਤੀ ਨੁਕਤਾਚੀਨੀ ਕਰਨ ਦੀ ਜ਼ਰੂਰਤ ਨਹੀਂ ਹੁੰਦੀ, ਸਿਆਸਤ ਖੇਡਣ ਦੀ ਜ਼ਰੂਰਤ ਨਹੀਂ ਹੁੰਦੀ। ਕੰਮ ਕਰਨਾ ਚਾਹੀਦਾ, ਔਰ ਕੰਮ ਕਰਨਾ ਹੀ ਇੱਕ ਚੰਗੀ ਆਦਤ ਹੁੰਦੀ ਹੈ। ਠੱਗਾਂ ਚੋਰਾਂ ਤੋਂ ਵੀ ਬਚ ਕੇ ਰਹਿਣਾ ਅਤੇ ਇੱਕ ਦੂਜੇ ਦੀ ਆਪਾਂ ਮਦਦ ਵੀ ਕਰਨੀ ਹੈ। ਘੱਟ ਵੱਧ ਬੋਲੇ ਗਏ ਤੋਂ ਮਾਫ਼ੀ, ਅਗਲੀ ਮੁਲਾਕਾਤ ਤੱਕ ਦਿਓ ਆਗਿਆ, ਰੱਬ ਰੱਖਾ।
ਚਲੋ ਕੋਈ ਰਮਜ਼ ਫੜੀਏ, ਚਲੋ ਕੋਈ ਰਮਜ਼ ਫੜੀਏ, ਖਾਬ ਦੀ ਤਾਬੀਰ ਦੇ ਜ਼ਰੀਏ, ਚਲੋ ਕੋਈ ਰਮਜ਼ ਫੜੀਏ, ਖਾਬ ਦੀ ਤਾਬੀਰ ਦੇ ਜ਼ਰੀਏ, ਦਿਲੀ ਅਹਿਸਾਸ ਪੜ ਲਈਏ, ਜ਼ਰਾ ਤਸਵੀਰ ਦੇ ਜ਼ਰੀਏ, ਚਲੋ ਕੋਈ ਰਮਜ਼ ਫੜੀਏ, ਚਲੋ ਕੋਈ ਰੰਗ ਫੜੀਏ, ਖਾਬ ਦੀ ਤਾਬੀਰ ਦੇ ਜ਼ਰੀਏ, ਦਿਲੀ ਅਹਿਸਾਸ ਪੜ ਲਈਏ, ਜ਼ਰਾ ਤਸਵੀਰ ਦੇ ਜ਼ਰੀਏ, ਚਲੋ ਕੋਈ ਰੰਗ ਫੜੀਏ। ਬਿਨਾ ਸ਼ੱਕ ਰੋਂਦਣਾ ਹੱਕਦਾਰ ਹੈ ਓਡੇ ਹੀ ਹਿੱਸੇ ਦਾ, ਬਿਨਾ ਸ਼ੱਕ ਰੋਂਦਣਾ ਹੱਕਦਾਰ ਹੈ ਓਡੇ ਹੀ ਹਿੱਸੇ ਦਾ, ਮਗਰ ਹੁਣ ਚੁਣਿਆ ਸੀ ਕਿੱਸੇ ਦਾ ਮੁਕੰਮਲ ਇਸ਼ਕ ਲਿਖਿਆ, ਮੁਕੰਮਲ ਇਸ਼ਕ ਹੈ ਲਿਖਿਆ ਜੀ ਉਸਨੇ ਹੀਰ ਦੇ ਜ਼ਰੀਏ, ਦਿਲੀ ਅਹਿਸਾਸ ਪੜ ਲਈਏ, ਜ਼ਰਾ ਤਸਵੀਰ ਦੇ ਜ਼ਰੀਏ, ਚਲੋ ਕੋਈ ਰੰਗ ਫੜੀਏ।
You are listening to WTOR 770 AM, Youngstown, Toronto.
770 AM دی نشریات سنن تے حالات حاضرہ تو با خبر رہن دے واسطے نیوز انفارمیشن انالیسس الیکٹرک گڈیاں دے وچ ای آواز آفیشل ایپ یا ساڈی ویب سائٹ eawaz.com, لوکل نمبر 6478724900।
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
ਸਾਰੀ ਜਿੰਨਾ ਵੀ ਸੋਹਣਾ ਹੋਵੇ।
ਬਾਡੀ ਬਿਨਾ ਨਹੀਂ ਹੋ ਜੱਟਦਾ
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਡੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ
ਉਹ ਫਿਰ ਬਣੇ ਵੀ ਕਿਉਂ ਨਾ ਕਿਉਂਕਿ ਬੈਡਰੂਮ ਸੈੱਟ ਸੋਫਾ ਸੈੱਟ ਮੈਟ੍ਰੇਸਿਸ ਡਾਈਨਿੰਗ ਟੇਬਲ ਡੈਕੋਰੇਟਿਵ ਆਈਟਮਸ ਗੱਲ ਕੀ ਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਡੀ ਫਰਨੀਚਰ ਤੋਂ 3 ਸਾਲ ਲਈ ਨੋ ਵਿਆਜ
142 ਕੈਨੇਡੀ ਰੋਡ ਬ੍ਰੈਂਪਟਨ 9058747171
ट्रक ड्राइवर भाइयों अब यूएस और कनाडा में अनलिमिटेड डाटा वीवो टेलीकम्युनिकेशंस के साथ फुल स्पीड नो रुकावट सफर बिजनेस का हो या शौक का वर्ल्ड वाइड ई सिम डाटा प्लान के साथ इंटरनेट हमेशा रेडी ट्रैवल कर रहे हो इंडिया पाकिस्तान या हज या उमरे के लिए वीवो टेली के साथ हमेशा रहो ऑनलाइन दूर दराज इलाका कोई प्रॉब्लम नहीं घर हो या केबिन वीवो टेल की हाई स्पीड इंटरनेट चलती है दुनिया के किसी भी कोने में विजिट करें vivotel.com या कॉल करें 416-243-9836 416-243